सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जोगादि सच है भी सच नानक होशी भी सच फिरत प्रभ आया परया तो शरणाए नानक की प्रभ बेनती अपनी भगती लाए बहुत जन्म बिछुड़े थे माधो इहे जन्म तुम्हारे लेखे कह रविदास आस लग जीव चिर भयो दर्शन देखे बहुते फेर पै किरपन कौ अब किछ कृपा की जय हो दयाल दर्शन देहो अपना ऐसी बख्श करी जय सतनाम वाहे गुरु साहिब जियो सलोक महला दूजा एहे कने ही आश की दूजे लगे जाए नानक आशक कांडी है साध ही रह समाए एहे कने ही आश की दूजे लग जाए नानक आशक कांडी है साध ही रह समाए चंगे चंगा कर मने मंदे मंदा होए आशक एहो ना आखी है जे लेखे वरते सोए महला दूजा सलाम जवाब दोवै करे मुंडहो कुथा जाए नानक दोवै कूड़िया थाए ना काई पाए पौड़ी जित सेवे सुख पाई है सो साहिब सदा संभाली है जित कीता पाई आपना साकाल बुरी क्यों काली है मंदा मूल ना कीचई दे लम्मी नजर ने खाली है ज्यों साहिब नाल ना हारी है ਤੇ ਵੇਖਾ ਪਾਸ਼ਾ ਢਾਲੀ ਹੈ ਕਿਛ ਲਾਹੇ ਉਪਰ ਕਾਲੀ ਹੈ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨੇ ਖਾਲੀ ਹੈ ਜਿਉ ਸਾਹਿਬ ਨਾਲ ਨਹਾਰੀ ਹੈ ਤੇ ਵੇਖਾ ਪਾਸਾ ਢਾਲੀ ਹੈ ਕਿਛ ਲਾਹੇ ਉਪਰ ਕਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ 21ਵੀਂ ਪੌੜੀ ਔਰ ਇਸ ਪੌੜੀ ਨਾਲ ਜੋ ਦੋ ਸਲੋਕ ਦਰਜ ਨੇ ਇਹ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਤਕਰੀਬਨ 7 ਸਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਕਾਲਣਾ ਕਾਲੀ ਸੇਵਾ ਕੀਤੀ। ਇੰਨਾ ਕੁ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅੰਦਰੋਂ ਨਿਹੋਂ ਕੀਤਾ ਜੋ ਹਜ਼ੂਰ ਨੇ ਬਚਨ ਕਹੇ ਉਹਦੇ ਤੇ ਕੋਈ ਸ਼ੱਕ ਨਹੀਂ, ਉਹਦੇ ਤੇ ਕੋਈ ਤਰਕ ਨਹੀਂ, ਅੱਗੋਂ ਕੋਈ ਹੁਜਤ ਨਹੀਂ। ਜੋ ਗੁਰੂ ਨੇ ਕਿਹਾ ਬਸ ਸਤ ਬਚਨ ਕਹਿ ਕੇ ਉਹਨੂੰ ਮੰਨ ਲਏ। ਤੇ ਅੱਜ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਇਸ ਅੰਮ੍ਰਿਤ ਬਚਨ ਅੰਦਰ ਇੱਕ ਆਸ਼ਕ ਦੀ ਪਰਿਭਾਸ਼ਾ ਤੇ ਇੱਥੇ ਆਸ਼ਕ ਦਾ ਅਰਥ ਆਪਾਂ ਕਰਾਂਗੇ ਕਿ ਰੱਬੀ ਪ੍ਰੀਤ ਵਿੱਚ ਪਰੋਤੇ ਹੋਏ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਆਓ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਬਖਸ਼ਿਸ਼ ਕਿਰਪਾਲਤਾ ਮਿਹਰ ਕਰੋ ਸਾਡੇ ਖਿੰਦੇ ਹੋਏ ਅੰਦਰ ਨੂੰ ਇਕਾਗਰਤਾ ਦੀ ਦਾਤ, ਭਾਵਨਾ ਦੀ ਦਾਤ ਔਰ ਅਦਬ ਭੈ ਦੀ ਦਾਤ ਬਖਸ਼ ਕੇ ਆਪਣੇ ਇਸ ਅੰਮ੍ਰਿਤ ਬਚਨਾਂ ਦੀ ਵਿਚਾਰ ਸਤਿਗੁਰੂ ਆਪ ਵਿੱਚ ਵਰਤ ਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਜੀ, ਆਪ ਜਿਤਨੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ ਆਪ ਬਖਸ਼ਿਸ਼ ਕਰੋ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਕੋਈ ਵੀ ਰਚਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਪਵਿੱਤਰ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ ਇਸ ਵਿੱਚ ਕਿਰਪਾਲਤਾ ਕਰਦੇ ਹੋਏ ਇਹ ਪਹਿਲੇ ਹੀ ਬਚਨ ਕਿਹਾ ਹੈ, ਇਹ ਕਨੇਹੀ ਆਸ਼ਕੀ ਕਿੰਨੇ, ਇਹ ਕਿਹੋ ਜੀ ਆਸ਼ਕੀ ਹੋਵੇ, ਇਹ ਕਿਹੋ ਜਿਹਾ ਇਸ਼ਕ, ਇਹ ਕਿਹੋ ਜਿਹਾ ਪਿਆਰ ਹੈ, ਦੂਜੇ ਲੱਗੇ ਜਾਏ, ਇਹ ਕਾਹਦੀ ਸੱਚੀ ਪ੍ਰੀਤ ਹੋਈ ਕਿ ਆਪਣੇ ਪਿਆਰੇ ਨੂੰ, ਆਪਣੇ ਸਾਈ ਨੂੰ, ਜਿਹਨੂੰ ਆਪਾਂ ਇਸ਼ਕ ਕਰਦੇ ਹਾਂ, ਪ੍ਰੀਤ ਕਰਦੇ ਹਾਂ, ਉਹਨੂੰ ਛੱਡ ਕੇ ਕਿਸੇ ਦੂਜੇ ਨਾਲ ਜਾ ਕੇ ਨੇ ਪਾ ਲੈਣਾ। ਤੇ ਅੱਗੇ ਦੇਖੋ ਇਹਨੂੰ ਕਲੀਅਰ ਕਰਨਗੇ ਹਜ਼ੂਰ ਇਹ ਕਿਵੇਂ। ਕਹਿਣ ਲੱਗੇ ਅਸਲ ਵਿੱਚ ਆਸ਼ਕ ਹੋਵੇ, ਪ੍ਰੀਤਵਾਨ ਉਹ ਹੈ ਜੋ ਹਮੇਸ਼ਾ ਆਪਣੇ ਸਾਈ, ਆਪਣੇ ਪਿਆਰੇ ਦੇ ਨਾਮ ਵਿੱਚ, ਉਹਦੀ ਯਾਦ, ਉਹਦੀ ਪ੍ਰੀਤ ਵਿੱਚ ਮਸਤ ਰਹਿੰਦਾ ਹੈ। ਕਹਿੰਦੇ ਨੇ ਉਦੋਂ ਕਦੀ ਵੀ ਆਸ਼ਕ ਨਾ ਮੰਨਿਓ ਮਹਾਰਾਜ ਕਿਹਨੂੰ। ਕਹਿਣ ਲੱਗੇ ਚੰਗਾ ਚੰਗਾ ਕਰ ਮੰਨੇ ਕਿ ਜਦੋਂ ਤਾਂ ਉਹਨੂੰ ਮਿਲ ਜਾਏ ਕੋਈ ਸੁੱਖ, ਕੋਈ ਚੰਗਾ ਕੰਮ ਬਣ ਜਾਏ, ਤੇ ਉਦੋਂ ਉਹ ਬੰਦਾ ਕਹੇ ਵੀ ਰੱਬ ਮੇਰਾ ਬੜਾ ਚੰਗਾ, ਗੁਰੂ ਮੇਰਾ ਬੜਾ ਚੰਗਾ, ਬੜੀ ਕਿਰਪਾ ਕੀਤੀ ਸੂ। ਤੇ ਸਾਹਿਬ ਕਹਿੰਦੇ ਨੇ ਮੰਦਾ ਮੰਦਾ ਹੋਏ, ਇੱਥੇ ਮੰਦੇ ਦਾ ਅਰਥ ਕਰਾਂਗੇ ਮਾੜਾ, ਮਾੜੇ ਦਾ ਅਰਥ ਕਰਾਂਗੇ ਦੁੱਖ, ਕਿ ਜਿੱਦਣ ਦੁੱਖ ਆ ਜਾਏ ਤੇ ਉਦਣ ਇੱਕੋ ਦਮ ਸਾਹਮਣੇ ਖਲੋ ਕੇ ਕਹਿ ਗੁਰੂ ਤਾਂ ਸਾਡੇ ਨਾਲ ਪਤਾ ਨੀ ਕੀ ਵੈਰ ਪਿਆ ਕਮਾਉਂਦਾ, ਰੱਬ ਸਾਡੇ ਨਾਲ ਵੈਰ ਕਮਾਉਂਦਾ। ਮੰਦੇ ਵੇਲੇ ਰੱਬ ਨੂੰ ਮੰਦਾ ਕਹੀ ਜਾਣਾ, ਦੁੱਖ ਵੇਲੇ ਉਲਾਮੇ ਦੇਣੇ, ਇੱਥੋਂ ਤਾਂ ਕਹਿਣਾ ਕਿ ਅੱਜ ਤੋਂ ਬਾਅਦ ਮੈਂ ਗੁਰੂ ਨੂੰ ਨੀ ਮੰਨਣਾ, ਮੈਂ ਰੱਬ ਨੂੰ ਨੀ ਮੰਨਣਾ। ਤੇ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜਦੋਂ ਤੂੰ ਆਪਣੀ ਜ਼ਬਾਨ ਤੋਂ ਇਹ ਕਹਿੰਦਾ ਤੇ ਫਿਰ ਤੇਰੇ ਤੇ ਸ਼ੱਕ ਹੋ ਜਾਂਦਾ, ਤੂੰ ਸੱਚਾ ਆਸ਼ਕ ਹੈ ਹੀ ਨਹੀਂ, ਤੂੰ ਸੱਚਾ ਪ੍ਰੇਮੀ ਨਹੀਂ। ਚੰਗਾ ਕੁਝ ਮਿਲੇ ਤਾਂ ਗੁਰੂ ਤੇਰਾ, ਦੁੱਖ ਮਿਲੇ ਤੇ ਆ ਕੇ ਕਹਿ ਦੇਣਾ ਮੈਂ ਤੇਰੇ ਨੇੜੇ ਨਹੀਂ ਆਉਣਾ। ਕਹਿਣ ਲੱਗੇ ਅਸਲ ਵਿੱਚ ਆਸ਼ਕ ਹੋਵੇ, ਪ੍ਰੇਮੀ ਹੋਵੇ ਜੋ ਸੁੱਖ ਵਿੱਚ ਵੀ ਮਾਲਕ ਦਾ ਬਣ ਕੇ ਰਹੇ, ਤੇ ਦੁੱਖ ਆ ਜਾਏ ਤੇ ਉਹਦੀ ਰਜ਼ਾ ਨੂੰ ਮਿੱਠਿਆ ਕਰਕੇ ਉਹਦੇ ਚਰਨਾਂ ਨੂੰ ਕਦੀ ਛੱਡੇ। ਮੈਂ ਸੰਖੇਪ ਜੀ ਇਸ ਕਰਕੇ ਅਰਜ਼ ਪਹਿਲਾਂ ਕਰ ਦੇਣਾ ਕਿ ਵਿਚਾਰ ਦੇ ਵਿਸ਼ੇ ਤੋਂ ਆਪਾਂ ਕਿਤੇ ਦੂਰ ਨਾ ਚਲੇ ਜਾਈਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਸ ਸਾਧਕ ਨੇ ਭਾਵਨਾ ਨਾਲ ਬਾਣੀ ਪੜ੍ਹੀ, ਦੇਖੋ ਸਾਡੇ ਤਰੀਕੇ ਨੇ ਬਾਣੀ ਪੜ੍ਹਨ ਦੇ, ਬਾਣੀ ਨੂੰ ਮੰਨਣ ਦੇ ਤੇ ਗੁਰੂ ਘਰ ਆਉਣ ਦੇ। ਕੋਈ ਇਸ ਕਰਕੇ ਬਾਣੀ ਪੜ੍ਹਦਾ ਪਿਆ ਕਿ ਮੈਨੂੰ ਦੁਨੀਆਂ ਦੇ ਪਦਾਰਥ ਮਿਲ ਜਾਣਗੇ, ਮੈਂ ਸ਼ਬਦ ਦੀ ਕਮਾਈ ਕਰਾਂ, ਤੇ ਸ਼ਬਦ ਵਿੱਚ ਇੰਨੀ ਕੁ ਤਾਕਤ ਹੈ, ਜਿਸ ਬਿਰਤੀ ਨੂੰ ਲੈ ਕੇ ਸ਼ਬਦ ਪੜ੍ਹੋਗੇ ਸ਼ਬਦ ਨੇ ਤੁਹਾਨੂੰ ਉੱਥੋਂ ਤੱਕ ਲੈ ਜਾਣਾ। ਜੇ ਆਪਾਂ ਮੰਜ਼ਿਲ ਇਹ ਮਿੱਥੀਏ, ਕੁਝ ਐਸੇ ਹੋਣਗੇ ਜੋ ਪਦਾਰਥਾਂ ਕਰਕੇ ਗੁਰੂ ਨੂੰ ਮੰਨਦੇ ਨੇ, ਕੁਝ ਐਸੇ ਹੋਣਗੇ ਜੋ ਸੁੱਖ ਕਰਕੇ ਗੁਰੂ ਨੂੰ ਮੰਨਦੇ ਨੇ, ਕੁਝ ਐਸੇ ਹੋਣਗੇ ਜਿਹੜੇ ਵਕਾਰਾਂ ਤੋਂ ਖਹਿੜਾ ਛਡਾਉਣ ਲਈ ਗੁਰੂ ਨੂੰ ਮੰਨਦੇ ਨੇ, ਤੇ ਐ ਜਿਹੜੇ ਪੁੱਗੇ ਕੋਈ ਸਾਧਕ ਨੇ, ਜਿਹੜੇ ਸਿੱਧ ਨੇ, ਉਹ ਕਹਿੰਦੇ ਨੇ ਦੁੱਖ ਆ ਜਾਏ, ਸੁੱਖ ਆ ਜਾਏ, ਬਸ ਇੱਕ ਕਿਰਪਾ ਕਰੀ ਕਦੀ ਤੇਰੇ ਚਰਨਾਂ ਨਾਲੋਂ ਪ੍ਰੀਤ ਨਾ ਟੁੱਟੇ। ਉਹਨੇ ਅਸਲੀ ਆਸ਼ਕ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਭਰਿਆ ਬਚਨ ਕੀਤਾ ਹੈ ਮਾਂਝ ਕੀ ਵਾਰ ਵਿੱਚੋਂ ਕਿ ਸੱਚੇ ਆਸ਼ਕ ਦੀ ਪਰਿਭਾਸ਼ਾ ਕੀ। ਗੁਰਮੁਖੋ, ਕੇਵਲ ਸੁੱਖ ਲਈ ਨਾ ਇਹ ਸੋਚੀਏ ਅਸੀਂ ਗੁਰੂ ਕੋਲੋਂ ਨੇ, ਇਹ ਆਪਣੇ ਮਨ ਨੂੰ ਇੰਨਾ ਕੁ ਤਿਆਰ ਰੱਖੀਏ ਮੇਰਾ ਦਾਤਾ ਮੇਰ ਕਰੇ, ਸਿਮਰਨ ਦੀ ਦਾਤ ਦੇ, ਉਸ ਸਿਮਰਨ ਨਾਲ ਸ਼ਬਦ ਦੀ ਕਮਾਈ ਨਾਲ ਇੰਨੀ ਕੁ ਸਮਝ ਪੈ ਜਾਏ ਕਿ ਕਿਸੇ ਵੇਲੇ ਵੀ ਦੁੱਖ ਦਾ ਪਹਾੜ ਟੁੱਟੇ ਤੇ ਅੰਦਰ ਵਾਲਾ ਮਨ ਕਦੀ ਡੋਲੇ ਨਾ। ਉਹ ਗੁਰੂ ਦੇ ਚਰਨਾਂ ਵੀ ਜੁੜਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ, ਸੱਚਾ ਆਸ਼ਕ ਕੌਣ ਹੈ, ਤੇ ਆਪਣੇ ਆਪ ਨੂੰ ਮੁਖਾਤਬ ਕਰਕੇ ਉਹਨਾਂ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਹਜ਼ੂਰ ਕਹਿੰਦੇ ਨੇ ਮਾਲਕ, ਜੇ ਤੂੰ ਇੰਨਾ ਕੁ ਸੁੱਖ ਮੈਨੂੰ ਬਖਸ਼ ਦੇਵੇ ਕਿ ਉਸ ਸੁੱਖ ਦੀ ਗਿਣਤੀ ਕਰਾਂ ਤੇ ਇੰਨੇ ਸੁੱਖ ਦੇ ਸਾਧਨ ਕਿਸੇ ਕੋਲ ਹੋਣ ਨਾ। ਮਹਾਰਾਜ ਜੀ ਨੇ ਗਿਣਤੀ ਕੀਤੀ, ਕਹਿਣ ਲੱਗੇ ਬੰਦਾ ਆਮ ਤੌਰ ਤੇ ਦੋ ਤਿੰਨ ਚੀਜ਼ਾਂ ਨੂੰ ਸੁੱਖ ਮੰਨਦਾ। ਅਸੀਂ ਆਪਣੇ ਘਰਾਂ ਵਿੱਚ ਦੁੱਧ, ਪੁੱਤਰ ਤੇ ਪੈਸਾ, ਇਹਨੂੰ ਕਹਿੰਦੇ ਹਾਂ ਦੁਨੀਆਂ ਦਾ ਸਭ ਤੋਂ ਵੱਡਾ ਸੁੱਖ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਘਰ ਇੱਕ ਮੱਝ, ਕਿਸੇ ਘਰ ਦੋ ਮੱਝਾਂ, ਚਲੋ ਇੱਥੇ ਤਰੀਕਾ ਹੋਰ ਹੈ, ਪਰ ਦੁੱਧ ਨੂੰ ਸੁੱਖ ਦਾ ਸਾਧਨ ਮੰਨਿਆ ਜਾਂਦਾ ਤੇ ਬੜਾ ਪਵਿੱਤਰ ਮੰਨਦੇ ਹਾਂ। ਬਾਣੀ ਵਿੱਚ ਹਜ਼ੂਰ ਨੇ ਦੁੱਧ ਲਈ ਸ਼ਬਦ ਅੰਮ੍ਰਿਤ ਵੀ ਵਰਤਿਆ, ਇੰਨਾ ਪਵਿੱਤਰ ਸ਼ਬਦ ਵਰਤਿਆ। ਆਪਾਂ ਪੜ੍ਹਨੇ ਆ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਕਿ ਜਦੋਂ ਬਾਬਾ ਨਾਮਦੇਵ ਦਾ ਬਚਨ ਪੜ੍ਹਨੇ ਆ ਕਿ ਸੋਇਨ ਕਟੋਰੀ ਅੰਮ੍ਰਿਤ ਭਰੀ, ਉੱਥੇ ਉਹਨਾਂ ਨੇ ਦੁੱਧ ਨੂੰ ਅੰਮ੍ਰਿਤ ਨਾਲ ਤੁਲਨਾ ਦਿੱਤੀ, ਇੰਨਾ ਪਵਿੱਤਰ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿ ਪ੍ਰਭੂ ਤੂੰ ਇੰਨਾ ਕੁ ਸੁੱਖ ਦੇ ਦੇ ਕਿ ਜਿੰਨੇ ਧਰਤੀ ਦੇ ਉੱਤੇ ਪਾਣੀ ਦੀਆਂ ਨਦੀਆਂ ਵਗਦੀਆਂ ਨੇ, ਅਸਲੀ ਆਸ਼ਕ ਕੌਣ ਹੈ? ਮੈਂ ਇਸ ਵਿਸ਼ੇ ਤੇ ਅੱਗੇ ਤੁਰਨਾ ਚਾਹੁੰਦਾ। ਕਹਿੰਦੇ ਨੇ ਕਿ ਜਿੰਨੀਆਂ ਧਰਤੀ ਦੇ ਉੱਤੇ ਨਦੀਆਂ ਪਾਣੀ ਦੀਆਂ ਭਰ ਕੇ ਵਗਦੀਆਂ ਨੇ, ਤੂੰ ਮਿਹਰ ਕਰੇ ਇਹ ਨਦੀਆਂ ਮਾਨੋ ਗਾਵਾਂ ਬਣ ਜਾਣ। ਹੁਣ ਗਾਵਾਂ ਅਰਥ ਜ਼ਰੂਰ ਕੀਤਾ ਆਪਾਂ ਕਰਾਂਗੇ, ਪਰ ਗਾਵਾਂ ਦਾ ਅਰਥ ਹੋਵੇਗਾ ਦੁੱਧ, ਕਿ ਜਿਤਨੀਆਂ ਨਦੀਆਂ ਪਾਣੀ ਦੀਆਂ ਦਰਿਆ ਭਰ ਕੇ ਵਗਦੇ ਨੇ, ਤੂੰ ਮਿਹਰ ਕਰੀ ਇਹ ਨਦੀਆਂ ਸਾਰੀਆਂ ਦੁੱਧ ਦੀਆਂ ਬਣ ਜਾਣ, ਤੇ ਜਿਤਨੇ ਪਹਾੜਾਂ ਵਿੱਚੋਂ ਚਸ਼ਮੇ ਪਾਣੀ ਦੇ ਫੁੱਟਦੇ ਨੇ, ਤੇਰੀ ਮਿਹਰ ਹੋਵੇ ਇਹ ਪਾਣੀ ਦੇ ਚਸ਼ਮੇ ਫੁੱਟਦੇ ਹੋਏ ਮਾਨੋ ਘਿਓ ਬਣ ਜਾਣ। ਲੋਕ ਜ਼ਮੀਨ ਤੇ ਪੈਰ ਰੱਖ ਕੇ ਕਹਿੰਦੇ ਨੇ ਮਿੱਟੀ ਏ ਤੂੰ ਇੰਨਾ ਕੁ ਸੁੱਖ ਦੇ, ਮੈਂ ਹੱਥ ਪਾਵਾਂ ਮਿੱਟੀ ਨੂੰ ਤੇ ਮਿੱਟੀ ਵੀ ਸ਼ੱਕਰ ਬਣ ਜਾਏ। ਹੁਣ ਇੰਨਾ ਸੁੱਖ ਹੈ ਨਾ, ਦੇਖੋ ਆਸ਼ਕ ਦੀ ਮੰਜ਼ਿਲ ਕੀ, ਕਿ ਨਦੀਆਂ ਦੁੱਧ ਦੀਆਂ ਹੋਣ, ਸੋਮੇ ਘਿਓ ਦੇ ਹੋਣ, ਮਿੱਟੀ ਸਾਰੀ ਮਿੱਟੀ ਸ਼ੱਕਰ ਬਣ ਜਾਏ। ਦਾਤਾ ਜਿੰਨਾ ਪਹਾੜਾਂ ਨੂੰ ਮੈਂ ਤੱਕਾਂ ਉਹ ਪਹਾੜ ਸੋਨੇ ਤੇ ਚਾਂਦੀ ਦੇ ਬਣ ਜਾਣ, ਜਿਵੇਂ ਪਹਾੜਾਂ ਉੱਤੇ ਰੁੱਖ ਨੇ, ਤੇਰੀ ਕਿਰਪਾ ਹੋਵੇ ਉਹਨਾਂ ਪਹਾੜਾਂ ਉੱਤੇ ਰੁੱਖਾਂ ਦੀ ਥਾਂ ਤੇ ਕੀਮਤੀ ਹੀਰੇ ਮੋਤੀ ਚਮਕਣ। ਪਰ ਮੈਂ ਇੱਕ ਤੇਰੇ ਚਰਨਾਂ ਵਿੱਚ ਬੇਨਤੀ ਕਰਨ ਆਇਆ, ਸੱਚਾ ਅਸ਼ ਕੌਣ ਹੈ ਕਿ ਤੂੰ ਇੰਨਾ ਸੁੱਖ ਮੈਨੂੰ ਦੇ ਦੇਈ, ਪਰ ਇੱਕ ਮੇਰ ਕਰੀ ਇੰਨਾ ਸੁੱਖ ਲੈ ਕੇ ਮੈਂ ਨਹੀਂ ਉਰਜਣਾ। ਬੰਦਾ ਸੋਚੇਗਾ ਸ਼ਾਇਦ ਕੋਈ ਹੋਰ ਮੰਗ, ਕਹਿਣ ਲੱਗੇ ਨਹੀਂ ਸੁੱਖ ਇੰਨਾ ਦੇ ਦੇਈ, ਪਰ ਮੇਰੇ ਮਨ ਨੂੰ ਸਿਦਕ ਤਾਂ ਆਉਣਾ ਜੇ ਇੰਨਾ ਕੁਝ ਦੇ ਕੇ ਆਪਣੇ ਨਾਮ ਦਾ ਚਾਹ ਬਖਸ਼ ਦੇਵੇ। ਇਵੇਂ ਅਸਲੀ ਆਸ਼ਕ ਹਜ਼ੂਰ ਨੇ ਸ਼ਬਦ ਵਰਤੇ, ਨਦੀਆਂ ਹੋਵੇ ਧੇਣਵਾ, ਧੇਣ ਦਾ ਅਖਰੀ ਅਰਥ ਹੁੰਦਾ ਗਾਂ, ਧੇਣਵਾ ਦਾ ਅਰਥ ਹੈ ਗਊਆਂ, ਨਦੀਆਂ ਦੁੱਧ ਦੀਆਂ ਬਣ ਜਾਣ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘਿਓ, ਇੱਥੇ ਸੁੰਮ ਦਾ ਅਰਥ ਸਮੁੰਦਰ ਨਹੀਂ, ਸੁੰਮ ਦਾ ਅਰਥ ਹੈ ਪਾਣੀ ਦੇ ਚਸ਼ਮੇ ਜੋ ਪਹਾੜਾਂ ਵਿੱਚੋਂ ਫਟਦੇ ਨੇ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘਿਓ, ਮੇਰੇ ਦਾਤਾ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਬਤ ਕਹਿਣ ਲੱਗੇ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪਰ ਮੇਰ ਕਰੀ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ, ਤੇਰੀ ਸਿਵਤ ਸਲਾਹ ਦੀ ਮੇਰੇ ਅੰਦਰ ਚਾਹ ਬਣਿਆ ਰਹੇ। ਇਹ ਨਾ ਹੋਵੇ ਕਿ ਇੰਨਾ ਸੁੱਖ ਦੇ ਦੇ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਗ ਡਿੱਗ ਪਵਾਂ। ਆਪਾਂ ਕਹਾਂਗੇ ਵੀ ਸੁੱਖ ਵਿੱਚ ਤਾਂ ਸਾਰੀ ਕਹਿੰਦੇ ਨੇ ਵੀ ਰੱਬ ਰੱਬ ਜਪੀ ਦਾ ਸਿਮਰਨ ਕਰੀਦਾ, ਸਾਰੀ ਸੁੱਖ ਵੇਲੇ ਰੱਬ ਨੂੰ ਜਪਦੇ ਨੇ। ਤੇ ਦਾਤਾਰ ਨੇ ਫਿਰ ਜਿਹੜੀ ਅਗਲਾ ਸ਼ਲੋਕ ਕਿਹਾ, ਮੈਂ ਕਹਿੰਦਾ ਵੀ ਸ਼ੰਕਾ ਹੀ ਕੋਈ ਨੀ ਰਹਿਣ ਦਿੱਤਾ, ਸਿੱਖ ਦੇ ਮਨ ਵਿੱਚ ਸਵਾਲ ਹੀ ਨਾ ਉੱਠੇ ਕੋਈ। ਮਹਾਰਾਜ ਇਹ ਸੁੱਖ ਇੰਨਾ ਸੁੱਖ ਲੈ ਕੇ ਵੀ ਆਸ਼ਕ ਕਹਿੰਦਾ ਕਿ ਤੇਰੇ ਚਰਨਾਂ ਨੂੰ ਮੈਂ ਪ੍ਰੀਤ ਕਰਾਂ, ਤੇ ਮੈਂ ਅਰਜ਼ ਕੀਤੀ ਇਸ ਆਸ਼ਕ ਸ਼ਬਦ ਨੂੰ ਮਲੀਨ ਸ਼ਬਦ ਨਾ ਸਮਝਿਓ। ਦੇਖੋ ਦੋ ਤਰ੍ਹਾਂ ਦੀ ਗੱਲ ਹੈ, ਇੱਕ ਹੈ ਇਸ਼ਕ ਮਿਜ਼ਾਜੀ, ਇੱਕ ਹੈ ਇਸ਼ਕ ਹਕੀਕੀ। ਉਹ ਇਸ਼ਕ ਹਕੀਕੀ ਸਾਈਂ ਦਾ ਆਸ਼ਕ, ਸਾਈਂ ਦੇ ਪਿਆਰ ਵਿੱਚ ਭਿੱਜਾ ਹੋਇਆ। ਸਾਹਿਬ ਨੇ ਇੱਥੇ ਇੰਨੇ ਸੁੱਖ ਦੀ ਗੱਲ ਕੀਤੀ ਤੇ ਦੂਜੇ ਪਾਸੇ ਇੱਕ ਬਚਨ ਕੀਤਾ ਉਹਨੇ, ਕਹਿਣ ਲੱਗੇ ਦਾਤਾ ਲੋਕ ਕਹਿਣਗੇ ਵੀ ਇੰਨੇ ਸੁੱਖ ਵਿੱਚ ਤਾਂ ਹਰ ਕੋਈ ਜਪਦਾ, ਜੇ ਦੇਖ ਐਸਾ ਸਮਾਂ ਆ ਬਣੇ ਮੇਰੇ ਸਰੀਰ ਨੂੰ ਇਹੋ ਜਿਹਾ ਰੋਗ ਲੱਗ ਜਾਏ। ਵਾਹਿਗੁਰੂ ਇਹ ਸ਼ਬਦ ਮੈਂ ਜਿਹੜਾ ਕਹਿ ਰਿਹਾ ਕਹਿਣਾ ਸੌਖਾ ਹੈ ਗੁਰਮੁਖੋ, ਇਹਨੂੰ ਕਮਾਉਣਾ ਬੜਾ ਮੁਸ਼ਕਲ ਜੇ। ਤੇ ਉਦਾਹਰਨਾਂ ਬਾਣੀ ਵਿੱਚੋਂ ਇਤਿਹਾਸ ਵਿੱਚੋਂ ਅਰਜ਼ ਕਰਨੀਆਂ ਨੇ ਕਿ ਜਿਨ੍ਹਾਂ ਆਸ਼ਕਾਂ ਨੇ ਇਸ ਬਚਨ ਨੂੰ ਕਮਾਇਆ, ਕਹਿੰਦੇ ਨੇ ਮੇਰੀ ਦੇਹ ਨੂੰ ਰੋਗ ਲੱਗ ਜਾਏ, ਸਰੀਰ ਨੂੰ ਰੋਗ ਲੱਗੇ, ਡਾਕਟਰ ਵੈਦ ਹਕੀਮ ਜਵਾਬ ਦੇ ਦੇਣ ਤੇ ਕਹੇ ਮੇਰੇ ਮਾਲਕ ਲੋਕ ਦੋ ਗ੍ਰਹਿਆਂ ਤੋਂ ਬੜੇ ਚੱਲਦੇ ਨੇ, ਇੱਕ ਰਾਹੂ ਤੋਂ ਦੂਜਾ ਕੇਤੂ ਤੋਂ, ਰਾਹੂ ਤੇ ਕੇਤੂ ਦੋਨੋਂ ਮੇਰੇ ਉਲਟ ਚਾਲ ਚੱਲਣ ਮੇਰੇ ਮਾਲਕਾ, ਇੱਥੋਂ ਤੱਕ ਕਿ ਜ਼ਾਲਮ ਰਾਜੇ ਜਿਹੜੇ ਖੂਨ ਪੀਣ ਵਾਲੇ ਨੇ ਉਹ ਮੇਰੇ ਤੇ ਤਸ਼ੱਦਦ ਕਰਨ। ਸਰੀਰ ਰੋਗੀ ਹੋਵੇ, ਜ਼ਾਲਮ ਰਾਜੇ ਜ਼ੁਲਮ ਕਰਨ, ਤੇ ਮੇਰੇ ਮਾਲਕਾ ਗ੍ਰਹਿ ਵੀ ਮੇਰੇ ਉਲਟ ਰਹਿਣ, ਮੇਰੇ ਆਪਣੇ ਵੀ ਮੇਰਾ ਸਾਥ ਛੱਡ ਜਾਣ। ਪਰ ਇੱਕ ਮੇਰ ਕਰੀ ਜੇ ਨਦੀਆਂ ਦੁੱਧ ਦੀਆਂ ਲੈ ਕੇ, ਸਮੁੰਦਰ ਦੁੱਧ ਦੇ ਘਿਓ ਦੇ ਲੈ ਕੇ, ਧਰਤੀ ਸ਼ੱਕਰ ਬਣਾ ਕੇ ਤੇਰੀ ਯਾਦ ਨਾਲ ਜੁੜਿਆ, ਜਿੱਦਣ ਏਦਾਂ ਦੁੱਖ ਆਪ ਹੈ ਉਦਣ ਵੀ ਤੇਰੀ ਯਾਦ ਹਿਰਦੇ ਵਿੱਚੋਂ ਮੇਰੇ ਵਿਸਰੇਗਾ। ਇਹ ਵੇ ਅਸਲੀ ਆਸ਼ਕ ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਜੇ ਦੇਹ ਹੈ ਦੁੱਖ ਲਾਈਐ। ਦੇਹ ਦਾ ਅਰਥ ਹੈ ਸਰੀਰ। ਜੇ ਸਰੀਰ ਨੂੰ ਰੋਗ ਲੱਗ ਜਾਏ, ਦੁੱਖ ਲੱਗ ਜਾਏ, ਜੇ ਦੇਹ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਂ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਐਵੇਂ ਜਾਪੈ ਭਾਉ, ਕਿਰਪਾ ਕਰੀ ਤੀ ਤੂੰ ਹੈ ਸਲਾਹਣਾ, ਆਖਣ ਲਹਿ ਨਾ, ਚਾਹੋ ਮੈਂ ਤੇਰੇ ਚਰਨਾਂ ਨਾਲ ਜੁੜਿਆ ਰਾਂ, ਮੇਰੇ ਹਿਰਦੇ ਵਿੱਚੋਂ ਤੇਰੀ ਪ੍ਰੀਤ ਵਿਸਰੇ ਨਾ। ਗੁਰਮੁਖੋ ਜਦੋਂ ਇਹ ਸ਼ਲੋਕ ਪੜ੍ਹਨੇ ਹਾਂ ਤੇ ਕਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਸੋਰਠ ਰਾਗ ਦਾ ਬਚਨ ਪੜ੍ਹੋ ਤੇ ਸ਼ਬਦ ਆਪ ਸਭ ਨੂੰ ਜ਼ਬਾਨੀ ਚੇਤੇ ਹੋਣਾ। ਮੇਰਾ ਖਿਆਲ ਹੈ ਜ਼ਰੂਰ ਚੇਤੇ ਹੋਵੇਗਾ। ਤੇ ਦੇਖੋ ਜਿਤਨਾ ਉਹ ਸ਼ਬਦ ਪੜ੍ਹਨਾ ਸੁਖੈਣ ਹੈ, ਉਹਦੇ ਇੱਕ ਇੱਕ ਅੱਖਰ ਦੇ ਇੱਕ ਇੱਕ ਸ਼ਬਦ ਵਿੱਚ ਆਏ ਸ਼ਬਦ ਦੇ ਅਰਥ ਕਰੋ ਤੇ ਸੱਚ ਜਾਣੋ ਅਸਲੀ ਆਸ਼ਿਕ ਕਹਿੰਦੀ ਇਹਨੂੰ। ਮਹਾਰਾਜ ਜੀ ਨੇ ਬਚਨ ਕੀਤਾ ਸੋਰਠ ਰਾਗ ਦਾ ਸ਼ਬਦ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਇਹ ਵੇ ਅਸਲੀ ਆਸ਼ਿਕ। ਦੁੱਖ ਆਵੇ ਦੁੱਖ ਨੂੰ ਦੁੱਖ ਮੰਨੇ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨਿਓ ਅਰ ਭੈ ਨਹੀਂ ਜਾਂਕੈ, ਕੰਚਨ ਮਾਤੀ ਮਾਨੈ। ਹੁਣ ਇੱਕ ਇੱਕ ਅੱਖਰ ਵੱਲ ਕਦੀ ਜਾਓ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਗੁਰਮੁਖੋ ਸੁੱਖ ਆ ਜਾਏ ਤੇ ਸੁੱਖ ਵਿੱਚ ਸਾਈ ਨੂੰ ਭੁੱਲੇ ਨਾ, ਤੇ ਜਿੱਥੇ ਦੁਨੀਆਂ ਦੀਆਂ ਪ੍ਰੀਤਾਂ ਨੇ ਵਾਹਿਗੁਰੂ ਮੇਰ ਕਰੇ ਕਿਤੇ ਇਸ ਦੁਨੀਆਂ ਦੀ ਪ੍ਰੀਤ ਵਿੱਚ ਪੈ ਕੇ ਗੁਰੂ ਦੀ ਪ੍ਰੀਤ ਨਾ ਭੁੱਲ ਜਾਏ। ਗੁਰੂ ਤੇਗ ਬਹਾਦਰ ਜੀ ਨੇ ਜੇ ਕਿਹਾ ਤੇ ਦੇਖੋ ਨਾ ਆਪ ਕਮਾ ਕੇ ਦੱਖਿਆ ਕਿ ਅਸਲੀ ਆਸ਼ ਕੌਣ ਹੈ। ਤੇ ਜੇ ਕਿਸੇ ਨੇ ਵਿਸਤਾਰ ਨਾਲ ਦੇਖਣਾ ਹੋਵੇ ਤੇ ਗੁਰੂ ਕਲਗੀ ਵਾਲੇ ਦੇ ਜੀਵਨ ਨੂੰ ਪੜ੍ਹ ਲਓ ਵੀ ਅਸਲੀ ਆਸ਼ਕ ਰੱਬ ਨੂੰ ਇਸ਼ਕ ਕਰਨ ਵਾਲਾ ਕੌਣ ਹੁੰਦਾ। ਡਾਕਟਰ ਤਾਰਨ ਸਿੰਘ ਹੋਰਾਂ ਨੇ ਬਹੁਤ ਸਮਾਂ ਪਹਿਲਾਂ ਇੱਕ ਲੇਖ ਲਿਖਿਆ ਸੀ, ਉਹਨਾਂ ਨੇ ਧੰਨ ਗੁਰੂ ਕਲਗੀਧਰ ਜੀ ਦੇ ਸੰਬੰਧੀ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਅਕਸਰ ਅਸੀਂ ਇਹ ਤੁਕ ਪੜ੍ਹ ਦਿੰਦੇ ਹਾਂ ਕਿ ਹਜ਼ੂਰ ਨੇ ਕਿਹਾ ਕਿ ਇਹ ਵਿਦਕਰਤ ਤਪੱਸਿਆ ਭਇਓ ਦੁਵੈਤੇ ਏਕ ਰੂਪ ਹੋਏ ਗਏ। ਇੰਨੀ ਤਪੱਸਿਆ ਕੀਤੀ ਵੀ ਦੋ ਤੋਂ ਇੱਕ ਰੂਪ ਹੋ ਗਏ। ਤੇ ਨਾਲ ਉਹਨਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਵੀ ਅਗਲੀ ਤੁਕ ਅਸੀਂ ਪੜ੍ਹਨੇ ਆ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਕਿ ਚਿੱਤ ਨਹੀਂ ਕੀਤਾ ਆਉਣ ਨੂੰ। ਕਿਉਂ? ਕਹਿਣ ਲੱਗੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਕਹਿੰਦੇ ਨੇ ਸਾਡੀ ਸੁਰਤ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹੀ ਤੇ ਚਿੱਤ ਨਹੀਂ ਕੀਤਾ ਆਉਣ ਨੂੰ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਪਹਿਲੇ ਜਨਮ ਵਿੱਚ ਗੁਰਮੁਖੋ ਕਦੀ ਹਜ਼ੂਰ ਦੀ ਬਾਣੀ ਪੜਿਓ ਤੇ ਕਲਗੀਧਰ ਜੀ ਦੇ ਜੀਵਨ ਨੂੰ ਪੜ੍ਹ ਕੇ ਦੇਖਿਓ। ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਹਜ਼ੂਰ ਸਾਹਿਬ ਦੀ ਧਰਤੀ ਤੱਕ ਕੋਈ ਸਮਾਂ ਐਸਾ ਨਹੀਂ ਜਿੱਦਣ ਕਲਗੀ ਵਾਲੇ ਦੀ ਸੁਰਤ ਦਾ ਖੇੜਾ ਖਤਮ ਹੋਇਆ ਹੋਵੇ ਤੇ ਕਲਗੀ ਵਾਲੇ ਦੀ ਸੁਰਤ ਆਪਣੇ ਪਿਆਰੇ ਦੇ ਚਰਨਾਂ ਵਿੱਚੋਂ ਟੁੱਟੀ ਹੋਵੇ। ਧਿਆਨ ਦਿਓ ਜਿਹੜੀ ਅਰਜ਼ ਕਰਨੀ, ਮੈਂ ਸਿਰਫ ਅਰਜ਼ ਕਰ ਰਿਹਾ ਅਸਲੀ ਆਸ਼ਕ ਕੌਣ ਹੈ। ਉਸ ਗੁਰੂ ਦੀ ਸੁਰਤ ਤੇ ਸੁਰਤ ਦਾ ਜੁੜਨਾ ਹੀ ਤਾਂ ਸਿੱਖ ਦਾ ਅੰਤ ਅੰਦਰ ਦਾ ਖੇੜਾ ਹੈ। ਗੁਰਮੁਖੋ ਜੇ ਸੁਰਤ ਨਹੀਂ ਟਿਕਦੀ, ਮਨ ਨਹੀਂ ਟਿਕਦਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਦਾਤਾ ਸਿੱਖ ਕੌਣ ਹੈ? ਕਿ ਜਿਸ ਨੇ ਬਾਣਾ ਪਾ ਲਿਆ ਕੇਵਲ ਉਹ ਸਿੱਖ ਹੈ? ਕਿ ਦਾਤਾ ਜਿਹੜਾ ਤੇਰੇ ਸਾਹਮਣੇ ਚਾਰ ਘੜੀਆਂ ਬਹਿ ਕੇ ਪਰਿਕਰਮਾ ਕਰ ਜਾਂਦਾ ਉਹ ਸਿੱਖ ਹੈ? ਹੇ ਸਤਿਗੁਰੂ, ਸਿੱਖ ਦੀ ਪਰਿਭਾਸ਼ਾ ਕੀ ਹੈ? ਕਹਿਣ ਲੱਗੇ ਬਾਣੀ ਵਾਲਾ ਵੀ ਸ਼ਬਦ ਸਿੱਖ ਵਰਤਨੇ ਆ, ਪਰਿਕਰਮਾ ਕਰਦਾ, ਸੇਵਾ ਕਰਦਾ, ਨਿੰਦ ਨਾ ਮੁਬਾਰਕ ਹੈ, ਪਰ ਅਸਲੀ ਸਿੱਖ ਉਹਦੇ ਜਿਹੜਾ ਸੁਰਤ ਕਰਕੇ ਕਦੀ ਗੁਰੂ ਤੋਂ ਦੂਰ ਜਾਂਦਾ ਹੀ ਨਹੀਂ। ਸੁਰਤੀ ਤੇ ਮਾਰਗ ਹੈ ਗੁਰੂ ਨਾਨਕ ਸਾਹਿਬ ਦਾ ਘਰ ਤੇ ਗੁਰਮੁਖੋ ਸੁਰਤੀ ਦਾ ਤੇ ਮਾਰਗ ਐਸਾ ਹੈ। ਤੁਸੀਂ ਇੱਥੇ ਬੈਠੇ ਭਾਵੇਂ ਰੋਜ਼ ਹਰਿਮੰਦਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥੇ ਟੇਕੀ ਜਾਓ। ਸੁਰਤੀ ਹੈ ਨਾ, ਸੁਰਤ ਵਿੱਚ ਇੰਨੀ ਤਾਕਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਸੁਰਤ ਹੈ ਕੀ, ਸੁਰਤ ਜੁੜੇ ਕਿਵੇਂ? ਮੈਂ ਕਹਿੰਦਾ ਗੱਲ ਬੜੀ ਸੁਖੈਣ ਜੇ ਕਿਤੇ ਸਮਝ ਪੈ ਜਾਏ ਕਿ ਸੁਰਤ ਦੇਖੋ ਇੱਥੇ ਬੈਠੇ ਹਾਂ ਤੇ ਪਰਿਵਾਰ ਵਿੱਚ ਭੱਜਦੀ ਫਿਰਦੀ ਏ, ਮਿੱਤਰਾਂ ਦੋਸਤਾਂ ਵਿੱਚ ਭਰਦੀ ਫਿਰਦੀ ਏ, ਇੱਥੋਂ ਤੱਕ ਜਾ ਚੁੱਕੇ ਮਰ ਚੁੱਕੇ ਪ੍ਰਾਣੀਆਂ ਪਿੱਛੇ ਸੁਰਤ ਭੱਜਦੀ ਪਈ ਏ। ਤੇ ਜੇ ਕਿਤੇ ਜਿਉਂਦੇ ਜੀ ਆਪਣੇ ਅੰਦਰ ਨੂੰ ਇਕਾਗਰ ਕਰਕੇ ਦੇਖੋ, ਸੁਰਤ ਵਿੱਚ ਇੰਨੀ ਤਾਕਤ ਤੇ ਜਿਉਂਦੇ ਜੀ ਬੰਦੇ ਨੂੰ ਰੱਬ ਦੇ ਘਰ ਵਿੱਚ ਲੈ ਜਾਂਦੀ। ਇਹ ਸੁਰਤ ਵਿੱਚ ਤਾਕਤ ਹੈ। ਹਜ਼ੂਰ ਨੂੰ ਪੁੱਛੀਏ ਮਹਾਰਾਜ ਤੁਹਾਡਾ ਅਸਲੀ ਸਿੱਖ ਕੌਣ ਹੈ, ਤੇ ਸ਼ਬਦ ਵਰਤੇ ਤੇ ਸੁਰਤੀ ਵੱਲ ਬਹੁਤ ਘੱਟ ਚੱਲਦੇ। ਜੇ ਵਾਹਿਗੁਰੂ ਮੇਰ ਕਰੇ ਜਿਹੜੇ ਸ਼ਰਮ ਖੰਡ ਵਿੱਚ ਕਿਤੇ ਘੜੇ ਜਾਣ, ਜਿਹੜੇ ਕਿਤੇ ਹਜ਼ੂਰ ਦੀ ਅੱਠਵੀਂ ਪੌੜੀ ਵਿੱਚ ਘੜੇ ਜਾਣ, ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਆਂ ਬਹੁਤ ਅਨੂਪ ਤਾਂਕੀਆਂ ਗੱਲਾਂ ਕੱਟੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਕਿਤੇ ਸੁਰਤ ਘੜੀ ਜਾਏ ਅੰਦਰ ਟਿਕ ਜਾਏ ਹਜ਼ੂਰ ਨੇ ਕਿਰਪਾ ਕੀਤੀ ਪੁੱਛਿਆ ਦਾਤਾ ਅਸਲੀ ਸਿੱਖ ਕੌਣ ਕਹਿਣ ਲੱਗੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਸਿੱਖ ਆਪਣੇ ਗੁਰੂ ਦੇ ਸਾਹਮਣੇ ਆ ਜਾਏ ਸਨਮੁਖ ਹੋ ਜਾਏ ਖੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਆਪਣੀ ਜਿੰਦ ਤੋਂ ਆਪਣੀ ਸੁਰਤ ਤੋਂ ਗੁਰੂ ਨਾ ਰਹੇ ਜਿਉ ਰਹੇ ਗੁਰ ਨਾਲੇ ਗੁਰ ਕੈ ਚਰਨ ਖਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਅੰਤਰ ਆਤਮੇ ਅਸਲੀ ਸੁਰਤ ਹੈ ਤੇ ਜਿਹੜਾ ਅੰਤਰ ਆਤਮੇ ਜੁੜਨਾ ਸ਼ੁਰੂ ਕਰਦਾ ਸੱਚ ਜਾਣੂ ਸੱਚਾ ਆਸ਼ਕ ਵੀ ਉਹ ਬਣਦਾ ਕਿਉਂਕਿ ਜੇ ਸੁਰਤ ਤਿੜਕ ਜਾਏ ਬੰਦਾ ਇੱਕ ਖਿੰਡ ਵਿੱਚ ਛੱਡ ਕੇ ਚਲਾ ਜਾਂਦਾ ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਕਿ ਜਿਉ ਰਹੇ ਗੁਰ ਨਾਲੇ ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਆਪਣੇ ਆਪ ਨੂੰ ਛੱਡ ਕੇ ਗੁਰੂ ਦੇ ਪਰਨੇ ਗੁਰੂ ਦੇ ਆਸਰੇ ਰਹਿ ਆਪ ਛੱਡ ਸਦਾ ਰਹਿ ਪਰਣੈ ਤੇ ਦਾਤਾ ਜੀ ਕਹਿੰਦੇ ਗੁਰ ਬਿਨ ਅਵਰ ਨਾ ਜਾਣੈ ਕੋਈ ਆਸ਼ਕ ਹੋਵੇ ਜਿਹੜਾ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣੇ ਨਾ ਜਾਣੇ ਦਾ ਮਤਲਬ ਇੱਥੇ ਨਹੀਂ ਕਿ ਲੋਕਾਂ ਨੂੰ ਜਣੇ ਖਣੇ ਨੂੰ ਨਫ਼ਰਤ ਕਰੇ ਜਾਣੇ ਦਾ ਅਰਥ ਹੈ ਕਿ ਆਪਣੇ ਸਾਈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਅੰਦਰ ਓਨੀ ਥਾਂ ਨਾ ਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ ਮੈਂ ਅਰਜ਼ ਕਰ ਰਿਹਾ ਸੁਰਤ ਹਜ਼ੂਰ ਧੰਨ ਗੁਰੂ ਕਲਗੀਧਰ ਜੀ ਦੀ ਸੁਰਤ ਕਿਹੜਾ ਸਮੇਂ ਜਦੋਂ ਅੱਖ ਉੱਕੜੀ ਹੋਵੇ ਮੈਂ ਸਿਰਫ ਦੋ ਤਿੰਨ ਉਦਾਹਰਨਾਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੁਰਤ ਦੇ ਵਿੱਚ ਚੁੱਭੇ ਹੋਏ ਗੁਰੂ ਕਲਗੀਧਰ ਸੱਚੇ ਪਿਤਾ ਜੇ ਪਟਨਾ ਸਾਹਿਬ ਦੀ ਧਰਤੀ ਤੇ ਨੇ ਤੇ ਪਟਨਾ ਸਾਹਿਬ ਦੀਆਂ ਗਲੀਆਂ ਨੂੰ ਪੁੱਛ ਕੇ ਦੇਖੋ ਕਿ ਉਹ ਜੁੜੀ ਕੋਈ ਸੁਰਤ ਵਾਲਾ ਗੁਰੂ ਜਦੋਂ ਕਿਤੇ ਇੱਕ ਵਾਰੀ ਘੁੱਟ ਕੇ ਗਲਵਕੜੀ ਪਾ ਕੇ ਬੁੱਢੇ ਸ਼ਿਵ ਦੱਤ ਪੰਡਿਤ ਨੂੰ ਬਸ ਇੰਨੇ ਕਿਹਾ ਸੀ ਪੰਡਿਤ ਜੀ ਝਾਤ ਬਸ ਜੁੜੀ ਕੋਈ ਸੁਰਤ ਨੇ ਇਹੋ ਜਿਹਾ ਜੋੜਿਆ ਕਿ ਪੰਡਿਤ ਸ਼ਿਵ ਦੱਤ ਦਾ ਅੰਤਲਾ ਸਮਾਂ ਵੀ ਕਲਗੀ ਵਾਲੇ ਦੇ ਚਰਨਾਂ ਵਿੱਚ ਆਇਆ ਸੀ ਸੁਰਤ ਚੁਭੀ ਖੈ ਹਜ਼ੂਰ ਆਏ ਨੇ ਪੰਜਾਬ ਦੀ ਧਰਤੀ ਤੇ ਜਦੋਂ ਕਿਤੇ ਇਤਿਹਾਸ ਪੜ੍ਹੋ ਬੜੇ ਤਰਲੇ ਲੈ ਪਟਨਾ ਸਾਹਿਬ ਦੀ ਧਰਤੀ ਤੇ ਕਹਿੰਦੇ ਮਾਂ ਦਾਦੀ ਨੂੰ ਕਿਹੜਾ ਵੇਲਾ ਹੋਵੇਗਾ ਜਦੋਂ ਮੈਂ ਪੰਜਾਬ ਦੀ ਧਰਤੀ ਤੇ ਉਸ ਮਿੱਠੀ ਧਰਤੀ ਤੇ ਪਹੁੰਚਣਾ ਹਜ਼ੂਰ ਆਏ ਨੇ ਇੱਥੇ ਸੁਰਤ ਜੁੜੀਏ ਪਹੁੰਚਾ ਸਾਹਿਬ ਦੀ ਧਰਤੀ ਤੇ ਗਏ ਮੈਂ ਅਰਜ਼ ਕਰ ਰਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਉਸ ਪ੍ਰਮਾਣ ਤੋਂ ਦੂਰ ਨਹੀਂ ਜਾਣਾ ਪਹੁੰਚਾ ਸਾਹਿਬ ਦੀ ਧਰਤੀ ਤੇ ਆਏ ਨੇ ਬੜੇ ਲੋਕ ਇਸ ਜਮਨਾ ਦੇ ਕੰਢੇ ਵਸੇ ਬੜਿਆਂ ਨੇ ਯਮਨਾ ਵਗਦੀ ਦੇਖੀ ਪਰ ਜਦੋਂ ਉਸ ਅਕਾਲ ਦਾ ਭਗਤ ਉਸ ਪ੍ਰੀਤਮ ਮਾਈ ਦੇ ਚਰਨਾਂ ਵਿੱਚ ਜੁੜੀ ਕੋਈ ਸੁਰਤ ਉਹ ਸੱਚੇ ਆਸ਼ਕ ਦੀ ਬਿਰਤੀ ਜੁੜੀ ਉਹਨੇ ਪਾਣੀ ਵੀ ਦੇਖਿਆ ਉਹਨੇ ਪਹਾੜ ਵੀ ਤੱਕੇ ਉਹਨੇ ਬੰਨ ਵੀ ਤੱਕੇ ਤੇ ਉਹਨੇ ਦੇਖ ਕੇ ਫਿਰ ਇੱਕ ਸ਼ਬਦ ਕਿਹਾ ਕਹਿਣ ਲੱਗੇ ਜ਼ਮੀ ਤੂੰ ਹੀ ਜ਼ਮਾ ਤੂੰ ਹੀ ਮੱਕੀ ਤੂੰ ਹੀ ਮੁਕਾ ਤੂੰ ਹੀ ਮੱਕੀ ਤੂੰ ਹੀ ਮਕਾ ਤੂੰ ਹੀ ਆਪੂ ਤੂੰ ਹੀ ਆਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਤੇ ਤੂੰ ਹੀ ਤੂੰ ਹੀ ਕਰਦੇ ਉੱਥੇ ਪਹੁੰਚ ਗਏ ਜਿੱਥੇ ਬਾਬਾ ਕਬੀਰ ਜੀ ਨੇ ਜੁੜੀ ਹੋਈ ਸੁਰਤ ਨੂੰ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਖਾ ਮਿਟ ਗਿਆ ਜਤ ਦੇਖੂ ਤਤ ਤੂੰ ਉਹ ਜੁੜੀ ਕੋਈ ਸੁਰਤ ਪਹੁੰਚਾ ਸਾਹਿਬ ਦੀ ਧਰਤੀ ਤੇ ਗਾਉਂਦੀ ਪਈ ਸੀ ਜਲੇ ਖੈ ਥਲੇ ਖੈ ਉਹਨੇ ਗਾਏ ਉਸ ਮਾਲਕ ਦੇ ਗੀਤ ਉਦੋਂ ਸੁਰਤ ਜੁੜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਜਿਹੜੀ ਅਰਜ਼ ਕਰਨੀ ਹੈ ਜੁੜੀ ਕੋਈ ਸੁਰਤ ਤੇ ਸੱਚਾ ਆਸ਼ਕ ਕੌਣ ਹੈ ਪਰਿਵਾਰ ਨਾਲ ਹੈ ਸਰਸਾਂ ਦਾ ਕਿਨਾਰਾ ਆਇਆ ਪਾਣੀ ਛੱਲਾ ਪਿਆ ਮਾਰਦਾ ਗੁਰਮੁਖੋ ਇਹ ਉਹ ਸਤਿਗੁਰੂ ਹੈ ਜਿਹਨੇ ਅੱਜ ਤੱਕ ਕੀਮਤੀ ਤੋਂ ਕੀਮਤੀ ਵਸਤਰ ਪਾਏ ਨੇ ਉਹ ਸਤਿਗੁਰੂ ਹੈ ਜਿਹੜਾ ਸੋਹਣੇ ਮਹੱਲਾ ਵਿੱਚ ਰਹੇ ਨੇ ਉਹ ਸਤਿਗੁਰੂ ਜਿਹਦੇ ਚਰਨਾਂ ਵਿੱਚ ਕੀਮਤੀ ਤੋਂ ਕੀਮਤੀ ਭੇਟਾਵਾਂ ਆਈਆਂ ਤੇ ਸਵੇਰੇ ਉੱਠ ਕੇ ਸਾਈਂ ਨੂੰ ਕਦੀ ਭੁਲਾਇਆ ਨਹੀਂ ਅੱਜ ਸਾਹਮਣੇ ਸਰਸਾ ਮੂੰਹ ਅੱਡ ਕੇ ਖਲੋਤੀਏ ਪਿੱਛੋਂ ਜ਼ਾਲਮ ਹੁੰਦਾ ਪਿਆ ਸਿਰ ਤੋਂ ਬਿਜਲੀ ਕੜਕਦੀਏ ਤੇ ਰੋਕ ਕੇ ਆਪਣੇ ਕਾਫਲੇ ਨੂੰ ਜੁੜੀ ਕੋਈ ਸੁਰਤ ਨੇ ਰੱਬ ਦੇ ਸੱਚੇ ਆਸ਼ਕ ਨੇ ਅੰਮ੍ਰਿਤ ਵੇਲੇ ਇੱਕ ਗੱਲ ਕਹੀ ਕਹਿਣ ਲੱਗੇ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ ਅੱਲਾ ਯਾਰ ਖਾਂ ਜੋਗੀ ਆਸ਼ਕ ਕੌਣ ਹੈ ਰੱਬ ਨੂੰ ਇਸ਼ਕ ਕਰਨ ਵਾਲਾ ਹੈ ਅਸੀਂ ਤਾਂ ਕੱਚਾ ਇੰਨਾ ਸਾਡਾ ਵਿਸ਼ਵਾਸ ਹੈ ਇੱਕ ਖਿੰਨ ਕੋਈ ਗੱਲ ਸੁਣਾਏ ਤੇ ਗੁਰੂ ਨੂੰ ਛੱਡ ਕੇ ਭਾਜਾਂਗੇ ਮੈਂ ਕਿ ਪ੍ਰਮਾਣ ਬਾਣੀ ਵਿੱਚ ਅਰਜ਼ ਕਰਨੇ ਨੇ ਅੱਜ ਗੁਰੂ ਅੰਗਦ ਸਾਹਿਬ ਦੇ ਬਚਨ ਕਹਿਣ ਲੱਗੇ ਥਾ ਸਰ ਤੇ वक्त आ गया आशा की वार का, साजों के जीरो बम का चढ़ाओ उतार का, था मनशा कलगी थर के दिले बेकरार का, मौका मिले तो भजन कर ले पर्वत गार का। समा मिलया रब दा आशक रुकया, संसारी बंदा हुंदा केंदा पहला सरसा पार करो वेखांगे सिमरन, हाथ विच पकड़ के तंती साज गुरु ने आशा की वार लाई, उते मुसलमान लखारी केंदा जपजी का जाप उस घड़ी करना जरूर था, जपजी का जाप उस घड़ी करना जरूर था, कह लगे पर पढ़ के गुरु ग्रंथ को भरना जरूर था। सरूर भरना अपने आप नु जिन्हों आप कहने चार्ज करना, इन्ना के गुरु ग्रंथ साहिब दी बाणी दा पाठ कीता ए रबी आशक दी खेड है। जे सरसा नु पार करदे ने परिवार खिंड गए, मैं संखे विच अगे तुरा, सामने आ गई चमकौर दी घड़ी, कलकी वाला अंदर प्रवेश कीता है, वो कहिंदा देखो जुड़ी कोई सुरत ते रब दे आशक दा प्यार, कि जुड़ी कोई सुरत ने जदों तकिया वो कहिंदा है कि खैमे दे अंदर गुरु कलगीधर बैठे ने, शब्द उन्हें वरते ने, कह लगे लेट गए कुछ खाक पे दी पोष बिछाकर, पैरा लगे देने कई तलवार उठाकर, गोविंद भी शब बास हुए, शब दा फारसी दा शब्द है, शब दा अर्थ दा रात, गोविंद भी शब बास हुए, खैमे में जाकर देखे तो देखो आता वहां बैठे हैं गर्दन को झुकाकर। वैसे बाणी विच बड़ी बड़ी शब्द में शब्द वरते है, शब रोज गस्तम दर हवा कर देन बदी ख्याल, गाये ना नेकी कार करदम मम ई चिनी अहवाल, तिलंग राग दा शब्द। एक दिन बाणी पढ़दिया शब्द आया, आखिन विचों में निकल लगा, कह लगे चौथे पैर सबाह कह, हूं इतने शब्द जो पढ़ने ना वाहगुरु जाने वेखो, मैं दावा नहीं करना, चौथा पैर सबाह कह सुरतियां उपजा चाओ, ये अर्थ करने हैं भी दिन के चौथे पैर जेडे सुरते ने उन्होंने मन में चा पैदा होंगे, हूँ दिन का चौथा पैर तो लौटा वेला बनता है, शाम बनती अमृत वेला तो नहीं बनता, दिन का चौथा पैर यदा मतलब ये अर्थ किते ते नहीं कि चौथे पैर शबाह कह के रात के चौथा पैर जोड़ा वह अमृत वेला बनता, किते ते शब का अर्थ इतने रात में अर्थ चुकते हूँ। खैर हजूर ने मेहर की चौथा पैर रात ही बनता है अमृत वेला, साहब ने बख्शिश की इतने कह लगे प्यारिया के देख के गुरु कलगीधर जी का सच्चा इश्क ते शब्द बड़े सोहने वरते, लेट गए कुछ खाक पे दी पोष बिछाकर, पैरा लगे देने कई तलवार उठाकर, गोविंद भी शब बास हुए, खैमे में जाकर देखा तो वहां बैठे गर्दन को झुकाकर, एक गर्दन चुका के इस करके नहीं अफसोस ले, देखो गर्दन चुकाई इस करके नहीं कि मैं जिंदगी विच सब कुछ गवा चलिया, देखा तो वहां बैठे हैं गर्दन को झुकाकर, वाहेगुरु वाहेगुरु एवे सच्चा आशक, कह लगे वाहेगुरु 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 है मुंह से निकलता, खै तुगी की तुई तुई तू है मुंह से निकलता, जब देर घड़ी रात गुजरी जिक्रे खुदा में, खैमे से निकल आए सरकार हवा में, रात थी ते सरकार शब्द कहते सोने वरते, सरकार गुरु कलगीधर सच्चे पातशाह खैमे तो निकल के बाहर आए, ते देखो उस कलगीधर जी दे अंदर दी अवस्था, खैमे से निकल आए सरकार हवा में, कदमों से टहलते थे मगर दिल था दुआ में, अंदर वाला दिल जेड़ा वो सच्चे आशक दी तरह अपने प्यारे दे चरणा में जुड़े है, कदमों से टहलते थे मगर दिल था दुआ में, बोले ऐ खुदावंद खुश हूं तेरी रजा में, करतार से कहते थे गोया रूबरू होकर, कल जाऊंगा मैं चमकौर से सुरखरू होकर। देखो ये रबी आशक दी निशानी है, करतार से कहते थे गोया रूबरू होकर, कल जाऊंगा मैं चमकौर से सुरखरू होकर, मैं तेरा हूं मेरे बच्चे भी तेरे हैं मौला, हैं तेरे थे तेरे रहेंगे तेरे दाता, जिस हाल में रखे वही हाल है अच्छा, जुज शुक्र का आने का जुबान पर नहीं शिकवा, मेरी जबान कभी उलामा नहीं बहेगी, तू दुख देना पे नहीं, ये असल विच सच्चे आशक दी निशानी है। जे चमकौर विच एक है ते देखो माछी वाले दे कंडिया नू पुछ के देखो, माछी वाले दे उस चरण कमल स्थान नू पुछो जिथे सोने दे चरण पे ਕੰਡਿਆਂ ਨਾਲ ਵਿੰਨੇ ਕੋਈ ਪੈਰ ਸਨ ਤੇ ਤਿੰਨ ਦਾ ਸਰਾਹਣਾ ਕਰਕੇ ਸਾਈਂ ਦੀ ਯਾਦ ਵੀ ਜੁੜੇ ਗੁਰੂ ਨੇ ਉਸ ਪ੍ਰੀਤਵਾਨ ਨੇ ਚੁਬੀ ਕੋਈ ਸੁਰਤ ਨੇ ਇੱਕ ਸ਼ਬਦ ਕਿਹਾ ਸੀ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ ਨਾਂਗ ਨਿਵਾਸਾਂ ਦਾ ਰਹਿਣਾ ਸੂਲ ਸੁਰਾਈ ਖੰਗਰ ਪਿਆਲਾ ਵਿਗ ਕਸਾਈਆਂ ਦਾ ਸਹਿਣਾ ਤੇ ਕਹਿਣ ਲੱਗੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ ਇਹ ਚੁਬੀ ਹੋਈ ਸੁਰਤ ਟਿਕਿਆ ਹੋਇਆ ਅੰਦਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲੀ ਆਸ਼ਕ ਹੋਵੇ ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਦੁੱਖ ਆਵੇ ਤੇ ਦੁੱਖ ਵਿੱਚ ਸਾਈ ਨੂੰ ਛੱਡੇ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੇ ਸੁੱਖ ਵੇਲੇ ਛੱਡੇ ਨਾ ਸੋਨਾ ਤੇ ਮਿੱਟੀ ਇੱਕ ਬਰਾਬਰ ਜਾਣੇ ਕੰਚਨ ਮਾਟੀ ਮਾਨੇ ਤੇ ਸਾਹਿਬ ਕਹਿਣ ਲੱਗੇ ਪਿਆਰੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ ਹਜ਼ੂਰ ਕਹਿਣ ਲੱਗੇ ਇਸ ਤੋਂ ਪਹਿਲੇ ਬਚਨ ਨੇ ਉਸਤਤ ਨਿੰਦਾ ਸਾਵਰੀ ਛੱਡ ਦੇ ਬਿਲਕੁਲ ਉੱਪਰ ਉੱਠ ਜਾਏ ਤੇ ਦਾਤਾ ਇਹ ਦਾਤ ਪ੍ਰੀਤ ਵਾਲੀ ਮਿਲਦੀ ਕਿਨੂੰ ਵੇ ਕਹਿਣ ਲੱਗੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਅਸਲਾ ਪ੍ਰੀਤਵਾਨ ਹੋਵੇ ਕਦੀ ਭਾਈ ਸਾਹਿਬ ਨੂੰ ਪੁੱਛੋ ਆਸ਼ਕ ਤਾਂ ਦੁਨੀਆਂ ਵਿੱਚ ਵੀ ਬੜੇ ਹੋਏ ਨੇ ਭਾਈ ਗੁਰਦਾਸ ਹੋਰਾਂ ਨੇ ਇੱਕ ਬੜੀ ਸੋਹਣੀ ਪੌੜੀ ਕਹੀ ਉਹ ਕਹਿੰਦੇ ਲੈਲਾ ਮਜਨੂ ਲੈਲੇ ਮਜਨੂ ਆਸ਼ਕੀ ਚੌਚੱਕੀ ਜਾਤੀ ਇਹਦੇ ਅਰਥ ਧਿਆਨ ਦਿਆ ਜੇ ਇਹਨੂੰ ਕਈ ਵਾਰੀ ਸੀ ਜਦੋਂ ਇਹ ਛਲੋ ਇਹ ਪੌੜੀ ਪੜ੍ਹਨੇ ਆ ਤੇ ਕਈ ਤਾਂ ਮਜ਼ਾਕ ਵਾਸਤੇ ਪੌੜੀ ਪੜ੍ਹ ਦਿੰਦੇ ਚੰਚਲਤਾਈ ਵਿੱਚ ਕਦੀ ਇਹਦੇ ਅਰਥਾਂ ਨੂੰ ਦੇਖੋ ਕਹਿਣ ਲੱਗੇ ਗੁਰੂ ਕੇ ਸਿੱਖ ਦੀ ਪ੍ਰੀਤ ਕੈਸੀ ਹੈ ਲੈਲੇ ਮਜਨੂ ਆਸ਼ਕੀ ਚੌਚੱਕੀ ਜਾਤੀ ਸੋਰਠ ਬੀਜਾ ਗਾਵੀਏ ਜਾਂ ਸੁਘੜਾ ਵਾਤੀ ਸੋਰਠ ਤੇ ਬੀਜਾ ਜਿਹਨੂੰ ਸੰਮੀ ਤੇ ਢੋਲ ਕਿਹਾ ਜਾਂਦਾ ਕਹਿਣ ਲੱਗੇ ਇਹ ਵੀ ਇਸ਼ਕ ਆਸ਼ਕ ਹੋਏ ਨੇ ਲੈਲਾ ਮਜਨੂ ਨੂੰ ਲੋਕ ਜਾਣਦੇ ਨੇ ਲੈਲੇ ਮਜਨੂ ਆਸ਼ਕੀ ਚੌਚੱਕੀ ਜਾਤੀ ਸੋਰਠ ਬੀਜਾ ਗਾਵੀਏ ਜਾਂ ਸੁਘੜਾ ਵਾਤੀ ਸੱਸੀ ਪੁੰਨੂ ਦੋਸਤੀ ਕੋਈ ਜਾਤ ਉਜਾਤੀ ਮਈ ਵਾਲ ਨੂੰ ਸੋਹਣੀ ਮੈਂ ਤਰਦੀ ਰਾਤੀ ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਆਤੀ ਅਖੀਰ ਤੇ ਕਹਿਣ ਲੱਗੇ ਹੋ ਸਕਦਾ ਹੈ ਇਹ ਚੰਮ ਕਰਕੇ ਹੱਡ ਕਰਕੇ ਤੁਰੇ ਨੇ ਪਰ ਗੁਰੂ ਕੇ ਸਿੱਖ ਵੱਲ ਝਾਤੀ ਮਾਰ ਕੇ ਦੇਖੋ ਦੀ ਪ੍ਰੀਤ ਕੈਸੀ ਹੈ ਪੀਰ ਮੁਰੀਦਾ ਪਿਰ ਹਰੀ ਗਾਵਣ ਪ੍ਰਭਾਤੀ ਕਿ ਆਪਣੇ ਪੀਰ ਨੂੰ ਆਪਣੇ ਮੁਰਸ਼ਦ ਨੂੰ ਆਪਣੇ ਗੁਰੂ ਨੂੰ ਇੰਨਾ ਪਿਆਰ ਕਰਦੇ ਨੇ ਤੇ ਕਦੀ ਭਾਈ ਸਾਹਿਬ ਦੀ ਪੌੜੀ ਇੱਕ ਪੜੋ ਮੈਂ ਇੱਕ ਦੋ ਨਾ ਵਿੱਚੋਂ ਪ੍ਰਮਾਣ ਦੇ ਕੇ ਅੱਗੇ ਤੁਰਨਾ ਕਿ ਅਸਲੀ ਆਸ਼ਕ ਕੌਣ ਹੈ ਜਿਹੜਾ ਤਿੜਕ ਜਾਂਦਾ ਉਹ ਆਸ਼ਕ ਨਹੀਂ ਜੇ ਗੁਰਮੁਖੋ ਕਦੀ ਦੇਖੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇੱਕ ਸ਼ਬਦ ਵਰਤਿਆ ਹਰ ਦੇਗੀ ਚਿਮਚਾ ਧਿਆਨ ਦਿਆ ਜੇ ਆਪਾਂ ਚਿਮਚਾ ਆਮ ਸ਼ਬਦ ਵਰਤਨੇ ਹਰ ਦੇਗੀ ਚਿਮਚਾ ਤੇ ਆਪ ਸੋਚੋਗੇ ਵੀ ਇਹਦੇ ਅਰਥ ਕੀ ਨੇ ਹਰ ਦੇਗੀ ਚਿਮਚਾ ਉਹ ਕਹਿੰਦੇ ਨੇ ਦੇਖੋ ਕੁਝ ਚਿਮਚੇ ਐਸੇ ਹੁੰਦੇ ਨੇ ਉਹਨੂੰ ਆਪਾਂ ਥਾਲੀ ਵਿੱਚ ਰੱਖ ਕੇ ਖਾ ਸਕਦੇ ਹਾਂ ਕਈ ਚਿਮਚੇ ਐਸੇ ਹੁੰਦੇ ਨੇ ਜਿਹੜੇ ਡੂੰਘੇ ਗਲਾਸ ਵਿੱਚ ਪਾ ਕੇ ਕੋਈ ਵਸਤੂ ਕੱਢ ਕੇ ਖਾਂਦੇ ਹਾਂ ਤੇ ਹਰ ਦੇਗੀ ਚਿਮਚੇ ਦਾ ਅਰਥ ਹੈ ਵੀ ਜਿਹੜਾ ਹਰ ਦੇਗ ਵਿੱਚ ਹੀ ਫਿੱਟ ਹੋ ਜਾਏ ਜਿਹੜਾ ਭਾਂਡਾ ਆ ਉਹਦੇ ਵਿੱਚ ਫਿੱਟ ਹੋ ਗਿਆ ਕਹਿਣ ਲੱਗੇ ਕੁਝ ਲੋਕ ਐਸੇ ਮਿਲਦੇ ਨੇ ਜਿਹੜੇ ਹਰ ਦੇਗੀ ਚਿਮਚੇ ਨੇ ਗੁਰੂ ਗ੍ਰੰਥ ਸਾਹਿਬ ਮਿਲਿਆ ਸੁਖਮਨੀ ਸਾਹਿਬ ਵੀ ਪੜ੍ਹ ਲਿਆ ਕੋਈ ਹੋਰ ਮਿਲਿਆ ਜੰਤਰ ਮੰਤਰ ਕਰਨ ਵਾਲਾ ਉਹਦੇ ਕੋਲ ਵੀ ਜਾ ਅਪੜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਲਾ ਮਿਲਿਆ ਤੇ ਉਹਦੇ ਕੋਲ ਵੀ ਜਾ ਅਪੜੇ ਤੇ ਭਾਈ ਗੁਰਦਾਸ ਕਹਿੰਦੇ ਨੇ ਜਿੰਨਾ ਮਰਜ਼ੀ ਭਟਕ ਲਈ ਦਰ ਦਰ ਤੇ ਭਟਕਣ ਵਾਲਿਆ ਅਮਿਓ ਰਸਤੇ ਨੂੰ ਕੋਈ ਨਹੀਂ ਮਿਲਦਾ ਭਾਈ ਸਾਹਿਬ ਜੀ ਇਹ ਕਿਵੇਂ ਤੇ ਤਿੰਨ ਚਾਰ ਮੈਨੂੰ ਪ੍ਰਮਾਣ ਭਾਈ ਸਾਹਿਬ ਦੇ ਸਾਹਮਣੇ ਆ ਰਹੇ ਨੇ ਕਹਿਣ ਲੱਗੇ ਪਿਆਰਿਆ ਪੇਂਡੂ ਜੀਆਂ ਉਦਾਹਰਨਾਂ ਕਹਿੰਦੇ ਨੇ ਗਾਂ ਦਾ ਵੱਛਾ ਉਹੀ ਸ਼ੋਭਦਾ ਹੈ ਜਿਹੜਾ ਆਪਣੇ ਮਾਂ ਦੇ ਥਣਾਂ ਦਾ ਦੁੱਧ ਚੁੰਘੇ ਆਸ਼ਕ ਕਿਹੜਾ ਕਹਿੰਦੇ ਨੇ ਜਿਹੜਾ ਬੱਚਾ ਆਪਣੀ ਗਾਂ ਨੂੰ ਛੱਡ ਕੇ ਮਾਂ ਨੂੰ ਛੱਡ ਕੇ ਦੂਸਰੇ ਦੇ ਥੱਲੇ ਪੈ ਕੇ ਦੁੱਧ ਪੀਣ ਦਾ ਯਤਨ ਕਰਦਾ ਤੇ ਉਦਾਹਰਨ ਦਾ ਇੱਕ ਪੱਖ ਲੈਣਾ ਕਿਤੇ ਕਹੋ ਜਿੱਥੇ ਦੇ ਬੱਚਿਆਂ ਨੂੰ ਦੁੱਧ ਪਿਆਇਆ ਹੀ ਨਹੀਂ ਜਾਂਦਾ ਮੈਂ ਇਸ ਕਰਕੇ ਅਰਜ਼ ਕਰਨਾ ਉਹਨਾਂ ਵੀ ਸਮੇਂ ਦੀ ਉਦਾਹਰਨ ਸੀ ਅੱਜ ਵੀ ਤੁਸੀਂ ਦੇਖੋ ਜੇ ਕਿਤੇ ਉਸ ਗਾਂ ਨੂੰ ਪਸ਼ੂ ਨੂੰ ਇੰਨੀ ਪਹਿਚਾਣ ਹੈ ਜੇ ਕਿਤੇ ਬੱਚਾ ਭੁੱਲ ਕੇ ਦੂਜੀ ਓਪਰੀ ਗਾਂ ਦੇ ਥੱਲੇ ਜਾਪ ਹੈ ਉਹ ਪਹਿਲਾ ਕੰਮ ਇਹ ਕਰਦੀ ਦੁੱਧ ਪੀਣ ਤੋਂ ਪਹਿਲਾਂ ਲੱਤ ਮਾਰ ਕੇ ਪਰਾਂ ਸੱਟਦੀ ਭਾਈ ਸਾਹਿਬ ਕਹਿੰਦੇ ਨੇ ਕਿਤੇ ਆਪਣੀ ਮਾਂ ਦੇ ਕੋਲ ਜਾਏ ਲੱਤ ਤਾਂ ਕੀ ਮਾਰਨੀ ਹੈ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ ਤੇ ਜੀਵ ਨਾਲ ਪਸ਼ੂ ਵੀ ਆਪਣੇ ਬੱਚੇ ਦੇ ਤਨ ਨੂੰ ਸਵਾਰਦਾ ਕਹਿੰਦੇ ਨੇ ਜਿਹੋ ਜਿਹਾ ਮਰਜ਼ੀ ਹੋਵੇ ਗੁਰੂ ਕੋਲ ਜਾਈ ਸ਼ੱਕ ਨਾ ਕਰੀ ਤੇ ਗੁਰਮੁਖੋ ਇੱਕ ਗੱਲ ਚੇਤੇ ਰੱਖੋ, ਗੁਰੂ ਧਾਰਨ ਕਰਨ ਤੋਂ ਪਹਿਲਾਂ ਜਿੱਥੇ ਮਰਜ਼ੀ ਭੱਜ ਲਓ, ਪਰ ਜਦੋਂ ਇੱਕ ਵਾਰੀ ਮੱਥਾ ਟੇਕ ਦਿੱਤਾ ਪਰਤ ਕੇ ਸ਼ੱਕ ਨਾ ਕਰਿਓ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਸੁਣ ਮੁੰਡੇ ਹਰਨ ਆਖੀਏ, ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸੁਝਾਣ ਕਹਿ ਤਾਂ ਕੀਚੈ ਵਾਪਾਂ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ ਜੇ ਗਾਂ ਉਹਦੇ ਥੱਲੇ ਓਪਰਾ ਬੱਚਾ ਆ ਪਏ ਜਾਂ ਬੱਚਾ ਓਪਰੀ ਗਾਂ ਥੱਲੇ ਪਏ ਤੇ ਲੱਤ ਮਾਰ ਪੈਂਦੀ ਹੈ, ਤੋਂ ਦੁੱਧ ਪੀਣ ਨੂੰ ਨਹੀਂ ਮਿਲਦਾ। ਕਹਿਣ ਲੱਗੇ ਮਾਨਸਰ ਛੱਡ ਕੇ ਹੰਸ ਬਾਹਰ ਤੁਰਿਆ ਜਾਏ, ਛੱਪੜ ਦੇ ਕੰਢੇ ਜਾ ਬੈਠੇ ਤੇ ਗੁਰਮੁਖਾ ਚੇਤੇ ਰੱਖੀ, ਉੱਥੇ ਮੋਤੀਆਂ ਦੀ ਖੁਰਾਕ ਹੰਸਾਂ ਨੂੰ ਨਹੀਂ ਮਿਲਦੀ। ਕਹਿਣ ਲੱਗੇ ਆਪਣੇ ਮਾਲਕ ਦੀ ਚਾਕਰੀ ਕਰਦਿਆਂ ਕਰਦਿਆਂ ਧੋਖਾ ਦੇ ਕੇ ਕਿਸੇ ਦੂਜੇ ਦੇ ਦਰਬਾਰ ਵੀ ਜਾਏਗਾ, ਉਹਨੇ ਤੈਨੂੰ ਗਲੇ ਨੀ ਲਾਣਾ, ਉਹਨੇ ਕਹਿਣਾ ਜੇ ਉਹਦਾ ਬਣ ਕੇ ਨੀ ਰਿਹਾ ਇਹਦਾ ਧਿਆਨ ਰੱਖਣਾ, ਉਹਨੇ ਸਾਡਾ ਵੀ ਨਹੀਂ ਜੇ ਬਣਨਾ। ਨੰਦ ਚੰਦ ਗੁਰੂ ਕਲਗੀਧਰ ਦਾ ਵਫ਼ਾਦਾਰ ਸੀ, ਹਰ ਕੰਮ ਵਿੱਚ ਸਲਾਹ ਲਈ ਜਾਂਦੀ ਸੀ। ਇੱਕ ਗੁਰੂ ਗ੍ਰੰਥ ਸਾਹਿਬ ਦੀ ਭੀੜ ਪਿੱਛੇ ਬੇਈਮਾਨ ਹੋਇਆ ਤੇ ਆ ਕਰਤਾਰਪੁਰ ਪਹੁੰਚਿਆ, ਕਹਿੰਦਾ ਮੈਂ ਗੁਰੂ ਦਾ ਰਾਜਦਾਰ ਹਾਂ। ਉਹਨਾਂ ਨੇ ਆਉਂਦਿਆਂ ਸਾਰ ਝਟਕਾ ਦਿੱਤਾ, ਕਹਿਣ ਲੱਗੇ ਜੇ ਉਹਦਾ ਨਹੀਂ ਬਣਿਆ ਸਾਡਾ ਵੀ ਨਹੀਂ ਤੂੰ ਬਣਨਾ। ਭਾਈ ਸਾਹਿਬ, ਭਾਈ ਗੁਰਦਾਸ ਕਹਿਣ ਲੱਗੇ ਓਪਰੀ ਗਾਂ ਥੱਲੇ ਬੱਚੇ ਨੂੰ ਦੁੱਧ ਨਹੀਂ, ਛੱਪੜ ਦੇ ਕੰਢੇ ਮਾਨਸਰ ਨੂੰ ਜਾ ਕੇ ਕਿਤੇ ਹੀਰੇ ਮੋਤੀ ਨਹੀਂ। ਗੁਰਮੁਖ ਇਸ ਗੱਲ ਨੂੰ ਸਮਝੋ, ਇੱਕ ਦੇ ਬਣ ਕੇ ਚੱਲੀਏ। ਬੁੱਲਾ ਤੁਰਿਆ ਜਾਂਦਾ ਸੀ, ਅਨਾਇਤ ਸ਼ਾਹ ਨੂੰ ਮਿਲ ਕੇ ਆਇਆ ਤੇ ਮਨ ਵਿੱਚ ਆਇਆ ਮੈਂ ਸਜਦਾ ਦਾ ਮੁੰਡਾ ਅਨਾਇਤ ਸ਼ਾਹ, ਉਹ ਜਿਹੜਾ ਅਰਾਈ ਹੈ, ਮੇਰੀ ਜਾਤ, ਮੇਰੀ ਕੁੱਲ, ਮੇਰਾ ਖਾਨਦਾਨ ਉੱਚਾ, ਉਹ ਵਿਚਾਰਾ ਦੁਬਦਾ ਵਿੱਚ ਸਿਰ ਨੀਵਾਂ ਪਾਈ ਨਾ, ਗਲੀ ਵਿੱਚ ਤੁਰਿਆ ਆਵੇ, ਕਦੀ ਖੱਬੇ ਨੂੰ ਹੋ ਜਾਏ, ਕਦੀ ਸੱਜੇ ਨੂੰ, ਸਾਹਮਣੇ ਭੰਗਣ ਤੁਰੀ ਆਉਂਦੀ ਸੀ। ਉਹਨੇ ਸਿਰ ਦੇ ਉੱਤੇ ਗੋਹੇ ਦਾ ਟੋਕਰਾ ਰੱਖਿਆ ਤੇ ਵਿੱਚੋਂ ਪਾਣੀ ਪੈ ਛਿੰਮੇ, ਉਹਨੇ ਇੱਕੋ ਗੱਲ ਕਹਿਣ ਲੱਗੀ, ਉਹ ਬੁੱਲਿਆ ਕਿੱਧਰ ਬੇਧਿਆਨਾ ਹੋ ਕੇ ਤੁਰਿਆ ਫਿਰਨਾ, ਇੱਕ ਪਾਸੇ ਹੋ ਕੇ ਲਾ ਲਾ, ਇੱਕ ਪਾਸੇ ਤੁਰ। ਉਹਨੂੰ ਗੱਲ ਸਮਝ ਪੈ ਗਈ, ਕਹਿੰਦਾ ਗੱਲ ਤੂੰ ਸੱਚੀ ਵੀ ਕਹਿੰਦੀ, ਮੈਂ ਵੀ ਕਦੀ ਇੱਧਰ ਜਾਣਾ, ਕਦੀ ਇੱਧਰ ਜਾਣਾ, ਬਸ ਹੁਣ ਇੱਕ ਪਾਸੇ ਲੱਗਾ। ਇੰਨਾ ਕੁ ਜੁੜਿਆ, ਲੋਕਾਂ ਨੇ ਸਮਝਾਇਆ, ਉਹਨਾਂ ਨੇ ਆਪਣੀ ਰਚਨਾ ਵਿੱਚ ਇਹ ਗੱਲ ਕਹੀ। ਕਹਿਣ ਲੱਗੇ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਮੰਨ ਲੈ ਬੁੱਲਿਆ ਕਹਿਣਾ ਸਾਡਾ, ਤੂੰ ਛੱਡ ਦੇ ਪੱਲਾ ਅਰਾਈਆਂ, ਆਲ ਨਬੀ ਨੂੰ, ਉਮਤ ਅਲੀ ਨੂੰ ਤੂੰ ਕਿਉਂ ਲੀਕਾਂ ਲਾਈਆਂ। ਤੇ ਅੱਗੋ ਬੁੱਲਾ ਪਤਾ ਬੋਲ ਕੀ ਕਹਿੰਦਾ, ਕਹਿਣ ਲੱਗਾ ਨਹੀਂ, ਜਿਹੜਾ ਸਾਨੂੰ ਸਜਦ ਆਖੇ ਦੋਜਕ ਮਿਲ ਸਜਾਈਆਂ, ਜਿਹੜਾ ਸਾਨੂੰ ਅਰਾਈ ਸੱਦੇ ਪਿਸ਼ਤੀ ਪੀਂਗਾ ਪਾਈਆਂ, ਮੇਰੀ ਜਾਤ, ਮੇਰਾ ਸਭ ਕੁਝ ਮੇਰੇ ਮੁਰਸ਼ਦ ਵਾਲਾ ਹੈ। ਭਾਈ ਸਾਹਿਬ ਨੇ ਬਚਨ ਵਰਤੇ, ਕਹਿਣ ਲੱਗੇ ਜੈਸੇ ਬਛੜਾ ਵਿਛੜ ਪਰੈ ਆਨ ਗਾਏ ਥਨ, ਦੁਖਦ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਕਹਿਣ ਲੱਗੇ ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਏ ਜਨ, ਖੋਤ ਮਾਨ ਭੰਗ ਮਹਿਮਾ ਨਾ ਕਹੂੰ ਬਾਤ ਕੀ। ਕਹਿਣ ਲੱਗੇ ਗੁਰ ਸਿੱਖ ਹੋਏ ਆਨ ਦੇਵ ਸ਼ੇਵ ਗਹਿ, ਰਹਿਓ ਨਾ ਸਖਤ ਰਾਖ ਸਖਤ ਨਾ ਪਾਤ ਕੀ। ਗੁਰੂ ਕਾ ਸਿੱਖ ਇਸ਼ ਗੁਰੂ ਨੂੰ ਕਰੇ ਤੇ ਛੱਡ ਕੇ ਦੂਜੀ ਥਾਂ ਚਲਾ ਜਾਏ। ਭਾਈ ਸਾਹਿਬ, ਭਾਈ ਗੁਰਦਾਸ ਦੇ ਸਾਹਮਣੇ ਕਰਨੀ ਵਾਲੇ ਸਿੱਖ ਨੇ ਤੇ ਉਹਨਾਂ ਨੇ ਫਿਰ ਜਿਹੜੇ ਬਚਨ ਕਹਿਣ ਲੱਗੇ, ਜਿਹੜਾ ਸੱਚਾ ਪ੍ਰੇਮੀ ਹੈ ਨਾ, ਕਹਿੰਦੇ ਨੂੰ ਕਦੀ ਗੁਰੂ ਤੋਂ ਅੱਕਦਾ ਨੀ, ਥੱਕਦਾ ਨੀ। ਕਿਉਂ ਜੀ? ਕਹਿਣ ਲੱਗੇ ਮੱਛੀ ਸਾਰੀ ਜ਼ਿੰਦਗੀ ਪਾਣੀ ਚ ਰਹਿੰਦੀ ਹੈ, ਕਦੀ ਉਹ ਨਫ਼ਰਤ ਨਹੀਂ ਕਰੇਗੀ ਪਾਣੀ ਨਾਲ। ਦੀਵਾ ਦੇ ਉੱਤੇ ਪਤੰਗਾ ਸੜ ਕੇ ਮਰ ਜਾਏ, ਕਦੀ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਸੱਜਣਾ ਚੇਤੇ ਰੱਖੀ, ਭਵਰਾ ਕਮਲ ਦੇ ਫੁੱਲ ਤੇ ਬਹਿ ਕੇ ਮਰ ਜਾਏ, ਕਦੀ ਫੁੱਲ ਨੂੰ ਨਹੀਂ ਛੱਡਦਾ। ਦੇਖ ਮੋਰ ਬਬੀਏ ਬੱਦਲਾਂ ਨੂੰ ਵੇਖ ਕੇ ਕੂਕਦੇ ਨੇ, ਕਦੀ ਉਹ ਛੱਡਦੇ ਨੀ। ਤੇ ਕਹਿੰਦੇ ਨੇ ਜਿਹੜਾ ਰੱਬ ਦੇ ਚਰਨਾਂ ਵਿੱਚ ਜੁੜਿਆ ਨਾ, ਉਹ ਇਹੋ ਜਿਹਾ ਆਸ਼ਕ ਇੰਨਾ ਕੁ ਰਸਕ ਬੈਰਾਗੀ ਹੋ ਗਿਆ, ਜੋ ਮਰਜ਼ੀ ਹੋ ਜਾਏ ਕਦੀ ਆਪਣੇ ਸਾਈਂ ਦਾ ਦਰ ਨਹੀਂ ਛੱਡਦਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਕਿ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮਧਬ ਕੋ, ਉਡਤ ਆਕਾਸ਼ ਆਸ ਘਟੈ ਨਾ ਬਿਹੰਗ ਕੀ, ਘਟਾ ਕਨ ਕੋਰ ਮੋਰ ਚਾਤਰਕ ਹਿਰਦੈ ਉਲਾਸ, ਨਾਟ ਬਾਦ ਸੁਨ ਰਤ ਘਟੈ ਨਾ ਪੁਰੰਗ ਕੀ। ਅੱਗੇ ਕਹਿ ਲੱਗੇ ਤੈਸੇ ਪ੍ਰੈ ਪ੍ਰੇਮ ਰਸਕ ਰਸਕ ਰਸਾਲ ਸੰਤ, ਇਸੇ ਤਰ੍ਹਾਂ ਰੱਬ ਦੇ ਗੁਰੂ ਦੇ ਪ੍ਰੇਮੀ ਰਸਕ ਸੰਤ ਨੇ। ਕਹਿਣ ਲੱਗੇ ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ, ਉਹਨਾਂ ਦੇ ਅੰਗ ਅੰਗ ਵਿੱਚ ਗੁਰੂ ਦੀ ਪ੍ਰੀਤ ਜਿਹੜੀ ਏ ਉਹ ਰਚ ਜਾਂਦੀ, ਕਦੀ ਆਪਣੇ ਪਿਆਰੇ ਨੂੰ ਛੱਡਦੇ। ਜਿਹੜੀ ਅਸਲੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਸਿੱਖ ਕਾਹਦਾ ਅਸ਼ਟ ਹੈ, ਸਾਹਿਬ ਭਾਈ ਗੁਰਦਾਸ ਹੋਰਾਂ ਦਾ ਇੱਕ ਹੋਰ ਬਚਨ ਹੁੰਦਾ ਹੈ, ਕਹਿਣ ਲੱਗੇ ਵੇਖੋ ਚੱਲ ਪਏ ਭਾਈ ਸਾਹਿਬ ਦੀ ਰਚਨਾ ਵੱਲ। ਕਹਿੰਦੇ ਨੇ ਕਿ ਤੁਰਿਆ ਜਾਂਦਾ ਸੀ ਮਜਨੂੰ ਤੇ ਸਾਹਮਣੇ ਉਹ ਨਿਕਲਿਆ ਕੁੱਤਾ, ਤੇ ਬਾਣੀ ਵਿੱਚੋਂ ਉਹਨਾਂ ਦੇ ਵਿੱਚੋਂ ਪ੍ਰਮਾਣ ਅਰਜ਼ ਕਰ ਰਿਹਾ, ਇਹਨਾਂ ਸਮਝੋ ਕਿਤੇ ਅੱਜ ਆਸ਼ਕਾਂ ਦੀ ਕਹਾਣੀਆਂ ਹੀ ਸ਼ੁਰੂ ਕਰ ਦਿੱਤੀਆਂ। ਸਾਹਮਣੇ ਤੁਰਿਆ ਜਾਂਦਾ ਸੀ ਕੁੱਤਾ ਤੇ ਮਜਨੂੰ ਵੱਜ ਕੇ ਕੁੱਤੇ ਦੀ ਪੈਰੀ ਪੈ ਗਿਆ, ਤੇ ਜਿਹੜੇ ਲੋਕ ਖਲੋਤੇ ਸਨ ਬੜੇ ਹੱਸੇ। ਭਾਈ ਸਾਹਿਬ ਕਹਿੰਦੇ ਨੇ ਤਾੜੀਆਂ ਮਾਰ ਕੇ ਹੱਸੇ, ਕਹਿਣ ਲੱਗੇ ਆਦਮ ਜ਼ਾਤ ਹੋ ਕੇ ਕੁੱਤਿਆਂ ਦੀ ਪੈਰੀ ਪੈਂਦਾ। ਤੇ ਭਾਈ ਸਾਹਿਬ ਨੂੰ ਇਹ ਸਵਾਲ ਬਨਾਰਸ ਦੀ ਧਰਤੀ ਤੇ ਕੀਤਾ ਗਿਆ ਸੀ, ਤੇ ਕੀਤਾ ਇਸ ਕਰਕੇ ਸੀ, ਬਾਕੀ ਗੱਲਾਂ ਸਾਰੀਆਂ ਬਾਬੇ ਨਾਨਕ ਦੇ ਘਰ ਦੀਆਂ ਠੀਕ ਨੇ, ਤੁਸੀਂ ਦੂਮਾ ਕੋਲੋਂ ਸ਼ਬਦ ਸੁਣਦੇ ਹੋ। ਭਾਈ ਸਾਹਿਬ ਭਾਈ ਮਰਦਾਨੇ ਵਾਲ ਇਸ਼ਾਰਾ ਸੀ, ਉਹਨਾਂ ਨੂੰ ਉੱਚੀ ਥਾਂ ਤੇ ਬਾਂਧਦੇ ਹੋ, ਉਹਨਾਂ ਨੂੰ ਘਰ ਬੁਲਾ ਕੇ ਰੋਟੀਆਂ ਖਵਾਉਂਦੇ ਹੋ, ਉਹਨਾਂ ਨੂੰ ਸੋਹਣਾ ਸਤਿਕਾਰ ਦਿੰਦੇ ਹੋ। ਕਹਿ ਲੱਗੇ ਗੱਲ ਬੜੀ ਮਾੜੀ ਹੈ। ਤੇ ਭਾਈ ਸਾਹਿਬ ਨੇ ਉਹਦੇ ਉੱਤਰ ਵਿੱਚ ਕਿਹਾ ਸੀ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕਿ ਲੈਲਾ ਦੇ ਘਰੋਂ ਨਿਕਲਿਆ ਕੁੱਤਾ ਮਜਨੂੰ ਦੌੜ ਕੇ ਉਹਦੇ ਪੈਰਾਂ ਨੂੰ ਪਿਆ, ਤੇ ਜਦੋਂ ਉਹਦੇ ਪੈਰਾਂ ਤੇ ਡਿੱਗਿਆ ਲੋਕ ਹੱਸੇ, ਉਹ ਕਮਲਿਆ ਛਡਾਈਆ ਕੁੱਤੇ ਦੇ ਪੈਰਾਂ ਵਿੱਚ ਡਿੱਗਣਾ। ਉਹਨੇ ਇੱਕੋ ਗੱਲ ਕਿ ਮੈਨੂੰ ਕੁੱਤਾ ਨਹੀਂ ਦਿਸਦਾ, ਮੈਨੂੰ ਲੈਲਾ ਦਿਸਦੀ। ਉਹਨਾਂ ਕਿਹਾ ਜੀ ਕਿਉਂ? ਕਹਿੰਦਾ ਇਹਦੀਆਂ ਅੱਖਾਂ ਮੇਰੇ ਪਿਆਰੇ ਨੂੰ ਦੇਖ ਕੇ ਆਈਆਂ ਨੇ, ਤੇ ਮੈਂ ਚਾਹੁੰਦਾ ਜਿਹਨੇ ਮੇਰੇ ਮਹਿਬੂਬ ਨੂੰ ਤੱਕਿਆ ਮੈਂ ਉਹਦੇ ਪੈਰ ਫੜਦਾ। ਕਹਿਣ ਲੱਗੇ ਤੁਸੀਂ ਕਹਿੰਦੇ ਹੋ ਮਰਦਾਨੇ ਕਿਆਂ ਨੂੰ ਸਤਿਕਾਰ ਦਿੰਦੇ ਹੋ, ਉਹਨਾਂ ਨੇ ਮੇਰੇ ਬਾਬੇ ਦੀ ਬਾਣੀ ਗਾਈ। ਤੇ ਕਹਿਣ ਲੱਗੇ ਜੇ ਮਰਦਾਨੇ ਤੋਂ ਵੀ ਨੀਵੀਂ ਜਾਤ ਦਾ ਕੋਈ ਹੋਵੇਗਾ ਸਿੱਖ, ਉਹਨੂੰ ਵੀ ਪਿਆਰ ਕਰੇਗਾ, ਕਿਉਂਕਿ ਸਿੱਖ ਸ਼ਬਦ ਦਾ ਆਸ਼ਕ ਹੈ, ਜਿਹੜਾ ਸ਼ਬਦ ਗਾਉਂਦਾ ਸਿੱਖ ਉਹਨੂੰ ਪਿਆਰ ਕਰਦਾ। ਭਾਈ ਸਾਹਿਬ ਨੇ ਸ਼ਬਦ ਵਰਤੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹੇੜੇ ਹੇੜ ਸਹਿ ਲੋਕ ਵਿਡਾਣਾ। ਕਹਿਣ ਲੱਗੇ ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮਰੀਦ ਬਬਾਣਾ, ਕੁੱਤਾ ਡੂਮ ਵਖਾਣੀ ਹੈ ਕੁੱਤਾ ਵਿੱਚ ਕੁੱਤਿਆਂ ਨਿਮਾਣਾ, ਤੇ ਸਿੱਖ ਕਿਨੂੰ ਇਸ਼ ਕਰਦਾ ਗੁਰਸਿੱਖ ਆਸ਼ਕ ਸ਼ਬਦ ਤੇ ਕੁੱਤੇ ਦਾ ਪਰ ਕੁੱਤਾ ਪਾਣਾ। ਗੁਰੂ ਕਾ ਸਿੱਖ ਉਹ ਸ਼ਬਦ ਨੂੰ ਇਸ਼ ਕਰਦਾ। ਧੰਨ ਗੁਰੂ ਅੰਗਦ ਸਾਹਿਬ ਅੱਜ ਕਹਿ ਰਹੇ ਨੇ ਇਹ ਕਨੇਹੀ ਆਸ਼ਕੀ, ਇਹ ਕਾਹਦਾ ਪਿਆਰ ਹੋਏ ਦੂਜੇ ਲੱਗੇ ਜਾਏ, ਦੁੱਖ ਆਵੇ ਤੇ ਛੱਡ ਕੇ ਗੁਰੂ ਨੂੰ ਦੂਜੇ ਪਿੱਛੇ ਚੱਲ ਪਵੇ, ਬਿਲਕੁਲ ਤੂੰ ਆਸ਼ਕ ਨਹੀਂ ਪ੍ਰੇਮੀ ਨਹੀਂ। ਤੇ ਹੈਰਾਨ ਹੋ ਗਿਆ, ਗੁਰੂ ਅੰਗਦ ਸਾਹਿਬ ਨੇ ਪਹਿਲਾ ਸ਼ਲੋਕ ਹੀ ਇਹ ਕਿਹਾ। ਕਹਿਣ ਲੱਗੇ ਅਸਲੀ ਆਸ਼ਕ ਹੋਵੇ ਜਿਸ ਪਿਆਰੇ ਸਿਉਨਿਓ ਤਿਸ ਆਗੈ ਮਰ ਚਲੀਏ। ਹਜ਼ੂਰ ਕਹਿੰਦੇ ਨੇ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਆਪਣਾ ਆਪ ਭੇਟ ਕਰਦੇ। ਜਿਸ ਪਾਰੇ ਸਿਉਨਿਓ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ, ਜੀਵਣਾ ਅਸਲੀ ਆਸ਼ਕ ਹੈ। ਕਿਤੇ ਪੁੱਛੋ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਅਸਲੀ ਆਸ਼ਕ ਕੌਣ ਹੈ। ਤੇ ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਪਿਆਰੇ ਕਿ ਅਸਲੀ ਆਸ਼ਕ ਜੇ ਕਿਤੇ ਬਾਣੀ ਵਿੱਚੋਂ ਦੇਖਣੇ ਨੇ, ਮਸਤਾਨੇ ਦੀਵਾਨੇ ਪਰਵਾਨੇ ਨੇ ਜਿਹੜੇ ਸਾਈਂ ਦੇ ਰੰਗ ਵਿੱਚ ਰੱਤੇ ਨੇ, ਪੁੱਛੋ ਬਾਬੇ ਨਾਨਕ ਨੂੰ, ਕਹਿੰਦੇ ਨੇ ਤੋ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਬਣ ਜਾ ਮਸਤ ਆਸ਼ਕ ਬਣ ਜਾ ਸਾਈਂ ਤੋਂ ਬਿਨਾਂ ਕੁੱਝ ਨਜ਼ਰ ਨਾ ਆਏ, ਤੋ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ। ਕਹਿਣ ਲੱਗੇ ਇੱਕ ਹੀ ਸਾਹਿਬ ਬਾਰਾਂ, ਇੱਕ ਸਾਈਂ ਤੋਂ ਬਿਨਾਂ ਇੱਕ ਪਿਆਰੇ ਤੋਂ ਬਿਨਾਂ ਕਿਸੇ ਹੋਰ ਨੂੰ ਜਾਣੇ ਨਾ, ਕੌਣ ਹੈ ਮਹਾਰਾਜ ਆਸ਼ਕ? ਤੇ ਜਿਹੜੇ ਤੁਰਦੇ ਨੇ ਫਿਰ ਉਹਨੂੰ ਦੁਨੀਆਂ ਦੀ ਪਰਵਾਹ ਨਹੀਂ। ਖਿਮਾ ਕਰਿਓ, ਗੁਰਮੁਖ ਦੀ ਸੰਗਤ ਕਰਿਓ, ਕਰਨੀ ਵਾਲੇ ਦੀ ਕਰਿਓ, ਪਰ ਇਹ ਨਾ ਲੋਕਾਂ ਕੋਲੋਂ ਸਨਦ ਲੈਣ ਤੁਰ ਪਿਓ, ਸਰਟੀਫਿਕੇਟ ਵੀ, ਲੋਕੀ ਸਾਨੂੰ ਧਰਮੀ ਕਹਿਣ। ਗੁਰਮੁਖੋ ਜੇ ਸਾਰੀ ਦੁਨੀਆਂ ਕਹਿ ਦੇ ਤੂੰ ਬ੍ਰਹਮ ਗਿਆਨੀ ਹੈ, ਤੇ ਬ੍ਰਹਮ ਗਿਆਨੀ ਕੋਈ ਨੀ ਜੇ ਬੰਨਾ। ਧਿਆਨ ਆਪਣਾ ਸਾਹਿਬ ਵੱਲ ਰੱਖੀਏ, ਗੁਰੂ ਵੱਲ ਰੱਖੀਏ। ਮੈਂ ਗੁਰੂ ਦਰ ਤੇ ਪ੍ਰਵਾਨ, ਜਿਹੜੇ ਇਸ਼ਕ ਕਰਦੇ ਨੇ ਗੁਰੂ ਨੂੰ ਜਦੋਂ ਤੁਰੇ, ਲੋਕਾਂ ਨੇ ਬਹੁਤ ਕੁਛ ਕਿਹਾ, ਤੇ ਗੁਰੂ ਰਾਮਦਾਸ ਜਦੋਂ ਪ੍ਰੇਮ ਦੀ ਅਵਸਥਾ ਵਿੱਚ ਤੁਰੇ ਤੇ ਉਹਨਾਂ ਸ਼ਬਦ ਇੱਕ ਵਰਤਿਆ, ਅਬ ਹਮ ਚਲੀ ਠਾਕੁਰ ਪੈਹਾਰ। ਇਹ ਨੇ ਸੱਚੇ ਆਸ਼ਕ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਤੈਨੂੰ ਇਸ਼ ਕਰਨਾ ਰੱਖ ਲੈ, ਭਾਵੇਂ ਡੰਡਾ ਮਾਰ ਕੇ ਬਾਹਰ ਕੱਢ ਦੇ, ਰਾਖ ਪ੍ਰਭੂ ਭਾਵੇਂ ਮਾਰ। ਕਿਹਾ ਜੀ ਲੋਕੀ ਬੜੀਆਂ ਗੱਲਾਂ ਕਰਦੇ ਨੇ। ਕਹਿਣ ਲੱਗੇ ਲੋਕਨ ਕੀ ਚਤੁਰਾਈ ਉਪਮਾ, ਇਹ ਬੈਸੰਤਰ ਜਾਰ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਬਾਬਾ ਨਾਮਦੇਵ ਤੁਰਿਆ, ਲੋਕਾਂ ਬਹੁਤ ਕੁਛ ਕਿਹਾ ਸੀ, ਉਹ ਆਸ਼ਕ ਬੋਲ ਕੇ ਕਹਿੰਦਾ ਮੈਂ ਬੌਰੀ ਮੇਰਾ ਰਾਮ ਪਧਾਰ, ਰਚ ਰਚ ਤਾਂਕੋ ਕਰੋ ਸ਼ਿੰਗਾਰ, ਭਲੇ ਨਿੰਦੋ ਲੋਕ, ਉਹ ਨਿੰਦਿਆ ਕਰਨ ਵਾਲੇ ਹੋ, ਰੱਬ ਤੁਹਾਡਾ ਭਲਾ ਕਰੇ, ਮੇਰਾ ਕੁਝ ਆਪਣਾ ਹੈ ਹੀ ਨਹੀਂ, ਕਿਉਂ ਨਿੰਦਿਓ, ਤਨ ਮਨ ਰਾਮ ਪਿਆਰੇ ਜੋਗ, ਮੇਰਾ ਸਭ ਕੁਝ ਮੇਰੇ ਪਿਆਰੇ ਦਾ ਹੋ ਗਿਆ। ਜਿਹੜੇ ਸੱਚੇ ਆਸ਼ਕ ਨੇ,
ਜਿਹੜੇ ਸੱਚੇ ਪ੍ਰੇਮੀ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਕਿਤੇ ਗੁਰੂ ਨਾਨਕ ਚਮਤਕਾਰ ਵਿੱਚ ਪੜ੍ਹਿਓ ਪਿਆਰੇ ਦੀ ਵਰੇ ਗੰਢ ਪੜ੍ਹਿਓ ਜਿਹਦੇ ਕੋਲ ਹੋਵੇਗਾ ਪਿਆਰੇ ਦੀ ਵਰੇ ਗੰਢ ਜਿਹੜਾ ਸੱਚਾ ਆਸ਼ਕ ਹੈ ਉਹ ਅੱਜ ਬੈਠਾ ਪਿੰਡ ਤਲਵੰਡੀ ਤੋਂ ਬਾਹਰ ਤੇ ਵਣਾਂ ਦੀ ਛਾਵੇਂ ਬੈਠਾ ਹੈ ਚਾਰ ਚੁਫੇਰੇ ਨੌਕਰ ਫੌਜੀ ਖਲੋਤੇ ਨੇ ਸਿਪਾਹੀ ਖਲੋਤੇ ਨੇ ਤੇ ਜੇ ਇਹਨੂੰ ਕੋਈ ਪੁੱਛਦਾ ਕੌਣ ਹੈ ਜੀ ਕੋਈ ਬਜ਼ੁਰਗ ਹੈ ਉਹ ਨਹੀਂ ਜਿਹਨੂੰ ਘਰੋਂ ਕੱਢ ਦਿੱਤਾ ਅਸਲ ਵਿੱਚ ਇਹ ਉਹ ਬਜ਼ੁਰਗ ਹੈ ਜਿਹੜਾ ਬਾਬੇ ਨਾਨਕ ਦਾ ਚਰਨਾਂ ਦਾ ਸਿੱਖ ਹੈ ਤੇ ਇਹਦਾ ਨਾਮ ਰਾਏ ਬੁਲਾਰ ਹੈ ਤੇ ਜਿੱਦਣ ਹਜ਼ੂਰ ਤਲਵੰਡੀ ਨੂੰ ਗਏ ਨੇ ਤੇ ਇਹ ਬਜ਼ੁਰਗ ਤੁਰਿਆ ਸੀ ਪਿੱਛੇ ਤੇ ਇਥੋਂ ਤੱਕ ਪਤਾ ਲੱਗਾ ਵੀ ਨਵਾਬ ਦੌਲਤ ਖਾਂ ਰਾਏ ਬੁਲਾਰ ਦਾ ਦਿਮਾਗ ਸੀ ਬੀਬੇ ਬੀਬੇ ਨਾਨਕੀ ਦਾ ਰਿਸ਼ਤਾ ਵੀ ਰਾਏ ਬੁਲਾਰ ਨੇ ਵਿੱਚ ਕਰਾਇਆ ਸੀ ਕਿੰਨੀ ਕੁ ਨੇੜਤਾ ਸੀ ਇਸ ਘਰ ਨਾਲ ਤੇ ਕਈ ਵਾਰੀ ਜਿੱਦਣ ਫਿਰ ਦੇਖੀ ਨਾ ਸੱਪ ਦੀ ਛਾਂ ਖਰੀਆਂ ਖੇਤੀਆਂ ਦੇਖੀਆਂ ਤੇ ਉਸ ਵੇਲੇ ਇੱਕ ਗੱਲ ਕਹੀ ਸੀ ਉਹ ਕਾਲੂ ਮਤਾ ਨਾਨਕ ਨੂੰ ਪੁੱਤਰ ਜਾਣਦਾ ਹੋਵੇ ਇਹ ਤਾਂ ਖੁਦਾਏ ਹੀ ਤੇ ਇੱਕ ਵਾਰੀ ਬਾਬੇ ਕਾਲੂ ਨੇ ਕਿਹਾ ਕਹਿਣ ਲੱਗੇ ਵੀ ਤੁਸੀਂ ਕੀ ਲੈਣਾ ਇਹਦੇ ਕੋਲੋਂ ਬੜਾ ਇਹਦੇ ਪਿੱਛੇ ਪਿੱਛੇ ਜਾਂਦੇ ਹੋ ਕਹਿਣ ਲੱਗੇ ਨਾਨਕ ਕਰਕੇ ਮੇਰਾ ਗਰਾਉਂ ਵੱਸਦਾ ਹੈ ਇਹਦੇ ਕਰਕੇ ਮੇਰਾ ਸ਼ਹਿਰ ਵੱਸਦਾ ਦੇਖੋ ਇਸ ਪ੍ਰੇਮੀ ਦਾ ਹਿਰਦਾ ਤੇ ਦੇਖੋ ਪ੍ਰੇਮ ਜਿਹੜਾ ਉਹ ਹੱਡੀਆਂ ਦਾ ਢਾਂਚਾ ਉਮਰ ਦਾ ਮੁਥਾਜ ਨਹੀਂ ਸਾਹਿਬ ਗੁਰੂ ਅਮਰਦਾਸ ਨੂੰ ਤਾਂ ਹੀ ਕਹਿਣਾ ਪਿਆ ਸੀ ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਏ ਪਿਆਰਿਓ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ ਪੈਂਦੇ ਵਣਾਂ ਦੀ ਛਾਵੇਂ ਬਾਹਰ ਦੇ ਇਲਾਕੇ ਵਿੱਚ ਸਾਂਦਲ ਬਾਹਰ ਉੱਥੇ ਬੈਠਾ ਇਹ ਬਜ਼ੁਰਗ ਇੰਨੀ ਦੇਰ ਨੂੰ ਸਾਹਮਣੇ ਇੱਕ ਰੱਥ ਆ ਗਿਆ ਤੇ ਦੇਖਦਾ ਕਹਿੰਦਾ ਵੀ ਦੇਖੋ ਰੱਥ ਤੇ ਮੇਰਾ ਬਾਬਾ ਤੇ ਨਹੀਂ ਆ ਗਿਆ ਰੱਥ ਕੋਲ ਆ ਕੇ ਰੁਕਿਆ ਇੱਥੇ ਕੋਈ ਹੋਰ ਨਹੀਂ ਇੱਥੇ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਲਾ ਸਿੱਖ ਬਣੀ ਬੇਬੇ ਨਾਨਕੀ ਆਈ ਹੈ ਦੇਖ ਕੇ ਰਾਏ ਬੁਲਾਰ ਦਾ ਅਦਬ ਕੀਤਾ ਕੋਲ ਗਈ ਪਿਆਰ ਦਿੱਤਾ ਤੇ ਕਹਿੰਦੇ ਨੇ ਕਿ ਨਾਨਕ ਦੀ ਮੇਰੇ ਮੁਰਸ਼ਦ ਦੀ ਕਿਤੇ ਦੱਸ ਪਈ ਤੇ ਬੇਬੇ ਨਾਨਕੀ ਦੇ ਸ਼ਬਦ ਸਨ ਕਿ ਸੁਰਤ ਨੇ ਆਵਾਜ਼ ਦਿੱਤੀ ਹੈ ਕਿ ਪਿਆਰੇ ਗੁਰੂ ਨੇ ਤਲਵੰਡੀ ਦੀ ਧਰਤੀ ਤੇ ਵਰੇ ਗੰਢ ਵਾਲੇ ਦਿਨ ਆਉਣਾ ਮੈਂ ਉਸੇ ਸੁਰਤ ਦੀ ਗੱਲ ਸੁਣ ਕੇ ਆ ਗਈ ਹਾਂ ਕਹਿੰਦਾ ਇਹਦਾ ਮਤਲਬ ਆਵੇਗਾ ਅੱਜ ਦੂਜਾ ਦਿਨ ਫਿਰ ਹੋਇਆ ਕੀ ਦੇਖਦਾ ਕਿ ਸਾਹਮਣੇ ਝਾਵਲਾ ਪੈਂਦਾ ਤੇ ਇੱਕ ਸੱਜਣ ਤੁਰਿਆ ਹੁੰਦਾ ਖੱਦਰ ਦੀ ਚਾਦਰ ਉਹਨੇ ਮੋਢੇ ਤੇ ਰੱਖੀ ਤੇ ਦੇਖਦਾ ਕਹਿੰਦਾ ਦੇਖੋ ਕਿਤੇ ਮਰਦਾਨਾ ਤੇ ਨਹੀਂ ਅਸਲ ਵਿੱਚ ਉਹ ਮਰਦਾਨਾ ਨਹੀਂ ਜਦੋਂ ਨੇੜੇ ਆਇਆ ਤੇ ਭਾਈ ਲਾਲੋ ਹੋਵੇ ਖੱਦਰ ਦੀ ਚਾਦਰ ਰੱਖੀ ਤੇ ਸਾਈ ਤੇ ਰੰਗ ਵਿੱਚ ਰੱਤਾ ਹੋਇਆ ਰਾਏ ਬੁਲਾਰ ਦੇ ਉੱਠ ਕੇ ਕਿਉਂਕਿ ਸੱਤ ਸੰਗਤ ਦਾ ਜਿਹੜਾ ਪਿਆਰ ਹੈ ਇਹਦੀ ਬਰਾਬਰੀ ਸ਼ੱਕੇ ਭਰਾਵਾਂ ਦਾ ਪਿਆਰ ਵੀ ਨਹੀਂ ਕਰ ਸਕਦਾ ਸਿੱਖੀ ਦਾ ਤੇ ਪਿਆਰ ਹੀ ਬੜੇ ਕਮਾਲ ਦਾ ਉੱਠ ਕੇ ਭਾਈ ਲਾਲੋ ਨੂੰ ਗਲੇ ਨਾਲ ਲਾਇਆ ਕਹਿੰਦਾ ਵੀ ਭਾਈ ਲਾਲੋ ਪੁੱਛਦਾ ਮੇਰੇ ਹਜ਼ੂਰ ਆਏ ਕਹਿਣ ਲੱਗੇ ਨਹੀਂ ਤੇਰੇ ਕੋਲ ਨਹੀਂ ਪਹੁੰਚੇ ਕਹਿੰਦਾ ਮੈਨੂੰ ਸੋਏ ਮਿਲੀ ਉਹ ਤਲਵੰਡੀ ਆਉਂਦੇ ਪਏ ਨੇ ਉਹ ਆ ਰਹੇ ਨੇ ਇੱਥੇ ਤੇ ਰਾਏ ਬੁਲਾਰ ਨੇ ਹੌਕਾ ਭਰ ਕੇ ਕਿਹਾ ਕਹਿੰਦਾ ਦਾਤਾ ਜਦੋਂ ਬਸੰਤ ਦੀ ਰੁੱਤ ਆਵੇ ਉਦੋਂ ਭਵਰੇ ਆਪਣੇ ਆਪ ਹੀ ਗੂੰਜਾਂ ਪਾਉਣ ਲੱਗ ਪੈਂਦੇ ਨੇ ਅੱਜ ਸਾਹਮਣੇ ਤੀਜਾ ਦਿਨ ਆਇਆ ਤੇ ਕੀ ਦੇਖਦਾ ਕਿ ਦੋ ਸਰੀਰ ਹੋਰ ਤੁਰੇ ਆਉਂਦੇ ਨੇ ਕਹਿੰਦਾ ਇਹ ਹੋ ਸਕਦਾ ਮੇਰਾ ਬਾਬਾ ਹੋਵੇ ਨਾਲ ਮਰਦਾਨਾ ਸੱਚਾ ਪ੍ਰੇਮੀ ਬੈਠਾ ਨੇੜੇ ਆਏ ਤੇ ਭਾਈ ਭਗੀਰਥ ਤੇ ਭਾਈ ਮਨਸੁਖ ਨੇ ਸਿੱਖ ਹੁੰਦੇ ਤੁਰੇ ਤੇ ਆ ਕੇ ਮਿਲੇ ਰਾਏ ਬੁਲਾਰ ਨੂੰ ਸਤ ਕਰਤਾਰ ਕੀਤਾ ਤੇ ਕਹਿਣ ਲੱਗੇ ਬਾਬਾ ਜੀ ਆਏ ਤੇ ਅੱਗੋਂ ਰਾਏ ਬੁਲਾਰ ਹੱਸ ਕੇ ਕਹਿੰਦਾ ਅੰਬਾਂ ਨੂੰ ਬੂਰ ਪੈਣ ਲੱਗ ਪਿਆ ਨਾ ਤਾਂ ਹੀ ਕੋਇਲਾ ਮਿੱਠੇ ਗੀਤ ਦੀਆਂ ਗਾਉਂਦੀਆਂ ਨੇ ਸਾਰੇ ਪ੍ਰੇਮੀ ਆਓ ਤੇ ਇਕੱਠੇ ਹੋਏ ਨੇ ਤੇ ਦੇਖੋ ਉਹ ਸੱਚਾ ਇਸ਼ਕ ਕਰਨ ਵਾਲਾ ਅੰਦਰੋਂ ਜੁੜਿਆ ਉਹ ਇਹੋ ਜਿਹਾ ਆਸ਼ਕ ਹੋਵੇ ਜਿਹੜਾ ਪਿਆਰੇ ਦੀ ਰਾਹ ਦੇਖੇ ਤੇ ਕਹਿ ਕੇ ਪੰਥ ਨਿਹਾਰਾ ਕਾਮਨੀ ਲੋਚਨ ਭਰੀ ਲੈ ਉਸਾਸਾਂ ਉਰਨਾ ਭਿੱਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾਂ ਜਿਹੜਾ ਕਹਿ ਉਮਕੀ ਉਹੀ ਹੋ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਹਿ ਜਾਈ ਕਿਨ ਵੀ ਦਿਖੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਕੋਈ ਇਹੋ ਜਿਹਾ ਪ੍ਰੇਮੀ ਹੋਵੇ ਜਿਹੜਾ ਸਾਈ ਦੀ ਯਾਦ ਵੀ ਜੁੜਿਆ ਹੋਵੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਆਏ ਨੇ ਦੇਖੋ ਬਜ਼ੁਰਗ ਨੇ ਦਰਸ਼ਨ ਕੀਤੇ ਹਜ਼ੂਰ ਦੇ ਚਰਨਾਂ ਵਿੱਚ ਜੁੜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਂਦਾ
ਹਜ਼ੂਰ ਨੇ ਕੁੱਟ ਕੇ ਸੀਨੇ ਨਾਲ ਰਾਏ ਨੂੰ ਲਾਇਆ ਤੇ ਕਹਿੰਦਾ ਦਾਤਾ ਤਨ ਜਵਾਬ ਦੇ ਗਿਆ, ਹੱਡੀਆਂ ਦਾ ਢਾਂਚਾ ਰਹਿ ਗਿਆ। ਤੇ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤਨ ਜਵਾਬ ਦਿੱਤਾ ਪਰ ਅੰਦਰ ਵਾਲੀ ਸੂਰਤ ਵਿੱਚ ਖੇੜੇ। ਉਹ ਅੰਦਰ ਦਾ ਖੇੜਾ ਕਦੀ ਨਹੀਂ ਮੰਨਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਿਹੜੇ ਆਸ਼ਕ ਨੇ, ਜਿਹੜੇ ਪ੍ਰੇਮੀ ਨੇ, ਉਹ ਕਹਿੰਦੇ ਨੇ ਮੈਂ ਬੌਰੀ ਪ੍ਰਮਾਣ ਅਰਜ ਕਰ ਰਿਹਾ ਸਾਂ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਰੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਜਿਹੜੇ ਆਸ਼ਕ ਨੇ ਉਹ ਕਹਿੰਦੇ ਨੇ ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋੜਿਆ, ਹੱਬ ਕਿਜ ਤਿਆਗੀ ਦਾਤਿਆ, ਹੱਬੇ ਸਾਕ ਉਡਾਵੇ ਜਿੱਥੇ ਤੋਂ ਪੱਲੇ ਤੈਂਦੇ ਲਾਗੀ। ਜਿਹੜੇ ਇਸ਼ਕ ਕਰਦੇ ਨੇ ਕਹਿੰਦੇ ਨੇ ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ ਸਾਈ ਭਲੀ ਪ੍ਰੀਤ। ਕਹਿਣ ਲੱਗੇ ਸਾਹਿਬ ਛੇਤੀ ਪਤ ਰਹੇ। ਜਿਹੜੇ ਸੱਚੇ ਇਸ਼ਕ ਕਰਨ ਵਾਲੇ ਨੇ ਕਹਿੰਦੇ ਨੇ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਾਂ ਮਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂ। ਕਹਿਣ ਲੱਗੇ ਦਾਤਾ ਭਾਵੇਂ ਤਨ ਦੇ ਟੁਕੜੇ ਟੁਕੜੇ ਹੋ ਜਾਣ, ਪਰ ਤੇਰੇ ਚਰਨਾਂ ਨਾਲ ਮੇਰੀ ਪ੍ਰੀਤ ਕਦੀ ਟੁੱਟੇ। ਧੰਨ ਗੁਰੂ ਅੰਗਦ ਸਾਹਿਬ ਨੂੰ ਅੱਜ ਪੁੱਛੋ। ਕਹਿਣ ਲੱਗੇ ਇਹ ਕਨੇਹੀ ਆਸ ਕੀ, ਕਨੇਹੀ ਦਾ ਅਰਥ ਕਰਾਂਗੇ ਕੀ ਹੋ ਜਾਈ, ਇਹ ਕਨੇਹੀ ਆਸ ਕੀ, ਇਹ ਕਿਹੋ ਜੀ ਪ੍ਰੀਤ ਹੈ ਜੀ। ਦੂਜਾ ਲੱਗਾ ਜਾਏ ਕਿ ਆਪਣੇ ਸਾਈ ਨੂੰ, ਆਪਣੇ ਪ੍ਰੀਤਮ ਨੂੰ ਛੱਡ ਕੇ ਦੂਜੇ ਦੇ ਦਰ ਤੇ ਜਾ ਡਿੱਗਣਾ, ਆਪਣੇ ਪਿਆਰੇ ਨੂੰ ਭੁਲਾ ਦੇਣਾ, ਤੇ ਕੱਚੇ ਆਸ਼ਕਾਂ ਦਾ ਕੰਮ ਏ। ਜਿਹੜੇ ਸੱਚੇ ਨੇ ਉਹ ਤਾਂ ਕਹਿੰਦੇ ਨੇ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸੰਝਾਤਾ ਸਾਈ, ਝੜ ਝੜ ਪੰਮਦੇ ਕੱਚੇ ਬਿਰਖੀ, ਜਿੰਨਾ ਕਾਰਨ ਆਈ। ਸਾਹਿਬ ਕਹਿਣ ਲੱਗੇ ਨਾਨਕ ਧੰਨ ਗੁਰੂ ਅੰਗਦ ਸਾਹਿਬ, ਆਸ਼ਕ ਕਾਂਢੀਏ, ਕਾਂਢੀਏ ਦਾ ਅਰਥ ਕਰਾਂਗੇ ਕਹੀ ਦੇ ਹਨ। ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਅਸਲ ਵਿੱਚ ਆਸ਼ਕ ਪ੍ਰੇਮੀ ਉਹਨਾਂ ਨੂੰ ਕਿਹਾ ਜਾਂਦਾ ਸਦ ਹੀ ਰਹੇ ਸਮਾਏ। ਸਦ ਦਾ ਅਰਥ ਹੁੰਦਾ ਸਦੀਕ, ਰਹਿ ਸਮਾਏ, ਸਦਾ ਹੀ ਆਪਣੇ ਪਿਆਰੇ ਦੇ ਚਰਨਾਂ ਵਿੱਚ ਉਹ ਸਮਾਏ ਰਹੇ, ਸਦਾ ਹੀ ਆਪਣੇ ਪਿਆਰੇ ਦੇ ਚਰਨਾਂ ਵਿੱਚ ਓਤ ਪੋਤ ਰਹੇ, ਕਦੀ ਵੀ ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜਨਾ, ਸੁਰਤ ਉਹਨਾਂ ਦੀ ਚੁਭੀ ਰਹੇ। ਕਹਿਣ ਲੱਗੇ ਚੰਗਾ ਚੰਗਾ ਕਰ ਮੰਨੇ, ਜਿੱਦਣ ਕੋਈ ਚੰਗੀ ਗੱਲ ਹੋ ਜਾਏ, ਸੁੱਖ ਮਿਲ ਜਾਏ, ਉਦਣ ਕਹਿਣਾ ਗੁਰੂ ਸਾਹਿਬ ਜੀ ਤੁਸੀਂ ਬੜੀ ਕਿਰਪਾ ਕੀਤੀ, ਚੰਗੇ ਨੂੰ ਕਹਿਣਾ ਚੰਗਾ ਕੀਤਾ, ਤੁਕ ਵੱਲ ਥੋੜੇ ਜਿਹਾ ਥਾਂ ਧਿਆਨ ਦਿਆ ਤੇ ਚੰਗਾ ਚੰਗਾ ਕਰ ਮੰਨੇ, ਚੰਗਾ ਹੋਣਾ, ਚੰਗੇ ਦਰਦ ਕਰਾਂਗੇ ਸੁੱਖ ਮਿਲਣਾ, ਸਹੂਲਤਾਂ ਮਿਲਣੀਆਂ, ਕਹਿਣਾ ਗੁਰੂ ਬੜਾ ਚੰਗਾ, ਰੱਬ ਬੜਾ ਚੰਗਾ, ਮੰਦਾ ਮੰਦਾ ਹੋਏ, ਮੰਦਾ ਦਾ ਅਰਥ ਕਰਾਂਗੇ ਮਾੜਾ ਅਰਥ ਕੀਤੀ, ਮਾੜੇ ਦਰਦ ਕਰਾਂਗੇ ਦੁੱਖ, ਜਦੋਂ ਦੁੱਖ ਹੋਣਾ ਤੇ ਇੱਕੋ ਗੱਲ ਕਹਿਣੀ ਰੱਬ ਨੇ ਮੇਰੇ ਨਾਲ ਵੈਰ ਕਮਾਇਆ, ਬੜਾ ਮੰਦਾ ਕੀਤਾ ਸੋ। ਕਹਿਣ ਲੱਗੇ ਪਿਆਰਿਓ ਆਸ਼ਕ ਇਹ ਨਾ ਆਖੀ, ਬਿਲਕੁਲ ਇਹਨਾਂ ਨੂੰ ਪ੍ਰੀਤਵਾਨ ਨਾ ਕਹੋ ਜਿਹੜੇ ਉਲਾਮੇ ਦੇਣ ਜਾਂਦੇ ਨੇ। ਉਹਨਾਂ ਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਅਗੰਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਬਹੁਰ ਸ਼ਾਹ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਪਿਆਰਿਓ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਕੌਣ ਹੈ ਪ੍ਰੀਤਵਾਨ, ਜਿਸ ਕੀ ਬਸ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਆਸ਼ਕ ਨਹੀਂ ਜਿਹੜਾ ਲੇਖੇ ਵਿੱਚ ਪੈ ਜਾਂਦਾ, ਜੇ ਲੇਖੇ ਵਰਤੈ ਸੋਏ, ਇਸ ਲੇਖੇ ਵਿੱਚ ਪਏ ਵੀ ਮੈਂ ਇੰਨੇ ਦਿਨ ਮੱਥਾ ਟੇਕਿਆ, ਤੁਸੀਂ ਮੈਨੂੰ ਗੁਰੂ ਜੀ ਕੀ ਦਿਓਗੇ, ਲੇਖੀ ਨੇ ਨਾ, ਅਸੀਂ ਸੁੱਖਣਾ ਵੀ ਸੁੱਖਣੇ ਵੀ ਮੈਂ ਆਹ ਸੁੱਖਣਾ ਸੁੱਖਣਾ ਵਾ, ਮੈਨੂੰ ਆਹ ਚੀਜ਼ ਦਿਓ। ਗੁਰਮੁਖੋ ਸੁੱਖਣਾ ਕੰਡੀਸ਼ਨ ਹੁੰਦੀ ਹੈ, ਪਿਆਰ ਜਿਹੜਾ ਉਹ ਅਨਕੰਡੀਸ਼ਨ ਹੁੰਦਾ, ਕੋਈ ਸ਼ਰਤ ਨਹੀਂ, ਕੋਈ ਵੀ ਉੱਥੇ ਇਹ ਨਹੀਂ ਵੀ ਮੈਂ ਗੌਂਡ ਭਰਿਆ ਵੀ ਆਹ ਤੂੰ ਦੇਗਾ ਮੈਂ ਆਹ ਦਿਆਂਗਾ, ਬਿਲਕੁਲ ਨਹੀਂ। ਜਿਹੜਾ ਸੱਚਾ ਪ੍ਰੀਤਵਾਨ ਹੈ ਉਹਦੀ ਇੱਕੋ ਹੀ ਅੰਦਰ ਦੀ ਬਿਰਤੀ ਹੁੰਦੀ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਤਾਂ ਇੱਕੋ ਹੀ ਭਾਵਨਾ ਲੈ ਕੇ ਤੁਰਦਾ, ਹੇ ਮੇਰੇ ਪ੍ਰਭੂ ਜੋ ਮਰਜ਼ੀ ਹੋ ਜਾਏ ਪਰ ਕਿਰਪਾ ਕਰੀ ਤੇਰੇ ਚਰਨਾਂ ਦੀ ਪ੍ਰੀਤ ਨਾ ਟੁੱਟੇ। ਸਾਹਿਬ ਕਹਿੰਦੇ ਇਹ ਆਸ਼ਕ ਨਹੀਂ, ਜਿਹੜੇ ਆਸ਼ਕ ਨੇ ਉਹਨਾਂ ਦੀ ਇਹ ਜੀਵਨ ਹੁੰਦਾ ਕਿ ਸੇਵਕ ਕੀ ਓੜਕ ਨਿਭਕੀ ਪ੍ਰੀਤ, ਇਹ ਆਸ਼ਕ ਨੇ। ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਲੇਖੇ ਵਿੱਚ ਨਹੀਂ ਪੈਂਦਾ, ਜਿਉਂ ਜੀ ਆਗਿਆ ਕਰ ਦਿੱਤੀ ਗੁਰੂ ਤੋਂ ਰੱਬ ਤੋਂ ਮੁੱਖ ਮੋੜਨਾ ਹੀ ਨਹੀਂ, जैसी आज्ञा कीनी ठाकुर तिस ते मुख नहीं मोरियो सहज आनंद रखियो ग्रह पीतर ऊठ उआहू को दौड़ियो। हुण आ जिहड़ी तोके ना कि सहज आनंद रखियो ग्रह पीतर बद्दा चती नहीं, जदों गुरु का हुक्म आया तू ये काम करना है सवाल ही नहीं पैदा होंदा वेखे विच पैना। ते गुरु अंगद साहब तां कहिंदे नूं ना कमाया, जे तां गुरु अंगद साहब सच्चे पातशाह तुरदे ने देखो इहो जिहा सेवक फिर उस आशक विच ते मशूक विच फर्क ही कोई नहीं रहिंदा, दोनों एक रूप हो जांदे। गल तां इही है ना, पहले दिन भाई लैणा जी आए सन ते बाबे ने आप लगामा पकड़ियां, कई वारी अर्ज कीती मैं हैरान हुंना सतगुरु किहो जी सिक्खी दा पाठ पढ़ांदे हो, पहले दिन आए हो आप लगामा पकड़ के लहने नूं पिछे तोरिया है ते जिदन उहदे हिरदे विच बहना उदन तू अगे तुरना ते लहना तेरे पिछे चलिया जांदा। इन्ना को प्यार इथों तक कि सत सालां विच इहो जिहियां घटनावां वापरियां, अद्धी रात नूं कंध ढहिंदी है ते आवाज आउंदी है बेटियां नूं पुत्तर जी धर्मशाला की कंध डिग गई है बनानी है, ते उत्तर मिलदा बापू जी सवेरे दिन चढ़ना ही है ना लैणा जी कंध कठी है, ते जवाब उदों मिलदा जदों कंध दे कोल खलोता मिट्टी नाल कंध पिया उसारदा। आशको नहीं जिहड़ा लेखे विच पए, देखो सतगुरु ने जदों फिर रहमत कीती इत्थे दोनों एक हो गए ने। ते मैं अर्ज कर रहा असल भी जदों प्रेमी पुग जांदा है उदों ओहदे विच ते जिहनूं प्यार करदा ओहदे विच अंतर ही कोई नहीं रहिंदा, दोनों एक हो जांदे ने। ते गुरु नानक साहिब ने यही बचन अखीर ते भाई लैणे नूं देख के कहे सन संगत जी बाबा ना मड़ी ना गोर, कि मैं कबरां ते मड़ियां विच ना मैनूं लभदे फिरियो जिथे चस्कार कीते दीवे बालदे फिरियो, बाबा ना मड़ी ना गोर, बाबा जी किथे? कहन लगे गुरु अंगद के हीए माहे, मैं गुरु अंगद देव दे हिरदे विच बहना है ते महाराज होर किथे? कहन लगे पुन सत संगत मैं बस बै करूं, जिथे सत संगी होणगे मैं उथे अपना निवास रखांगा। आशक ओ नहीं जिहड़ा लेखे विच पै जाए, आशक होवे जिहड़ा साहिब कहन लगे कि सहज आनंद रखियो ग्रह भीतर ऊठ उआहू को दौरियो आग्या मैं दुख, जे मालिक ने दुख दिता ओनू भी मन ले। हजूर कह रहे ने कि आशक ए ना आखिए जे लेख है वरतै सोए, लेखे विच पै जाए हिसाब किताब करन लग पवे। हजूर ने अगली कृपा कीती तकियो इस शलोक नूं अपने किरदे विच आपां वसाईए। महला दूजा सलाम जवाब दोवें करें, सलाम दा अर्थ हुंदा मत्था टेकना ते जवाब दा अर्थ हुंदा मत्था टेकन तो बाद अगो आकर भी जाना मैं नहीं तेरी गल मानदा। गुरु साहिब कहिंदे ने एक काम कर, जां तां मत्था ना टेक, जे मत्था टेक ली ते फिर सत बचन करके मन लै। ते जेड़ा बंदा मत्था भी टेकदा सलाम जवाब दोवें करे, मत्था भी टेकना अगो जवाब भी देना, गल भी नहीं मरनी मननी, ते धन गुरु अंगद साहब कहिंदे ने मुंडो कुथा जाए सच जाणो मुढ तो ही कुथ गया भुल गया, कहिंदे ओ मुढ तो ही पटिया गया जेड़ा सलाम भी करदा ते जवाब भी दिंदा है। गुरु सामने जवाब देना सिख की जिंदगी दे तीन पब्बे कई बार अर्ज किए ने, असल विच सुहागण दे ने ते सिख सुहागण ने, तीन गल्लां उहने जिंदगी चेते रखियां सन कि भय भाव ते भला। एक उहने भय रखना कदी भी अपना आप जताना नहीं, गुरु सामने अदब नाल आउणा। जिस बंदे दे अंदर भय नहीं उह कदी प्रेमी बन नहीं सकदा, भय भी है भाव भी प्रेम भी है, ते प्रेम करन तो बाद गल्लां नाल नहीं कहना मैं तेनू प्रेम करना, जो गुरु ने कहा उन्हूं सत बचन करके मनना। सिखी कह ही है सत बचनिया दी, जो गुरु कहे महाराज प्रवान है, जो गुरु कहिंदा उन्हूं सत बचन करके मनना। पर अपनी खेड हो रहे जिदे विच साडा पैदा होवे उह मन लैंदे आ, जिदे विच दिसना अपना कोई जांदा पे उत्थे जवाब दे जांदे आ। बड़ी सोहणी एक गल कही सी किसे गुरमुख महापुरश ने लिखी है, ਉਹ ਕਹਿੰਦਾ ਫਕੀਰ ਦਾ ਚੇਲਾ ਬਣਿਆ ਕੋਈ ਤੇ ਬਣ ਗਿਆ ਵਿਹਲੜ, ਤਵਜੋਂ ਦਿਆ ਜੇ ਤੇ ਰਹਿੰਦੇ ਸਨ ਜੰਗਲ ਵਿੱਚ ਦੋਵੇਂ ਜਣੇ। ਫਕੀਰ ਸੀ ਬੜਾ ਪੁੱਗਿਆ, ਇੱਕ ਦਿਨ ਮੀਂਹ ਪਿਆ
ਤੇ ਉਹ ਜਿੱਥੇ ਛਪਰੀ ਵਿੱਚ ਰਹਿੰਦੇ ਨੇ ਪਾਣੀ ਚੋਣ ਲੱਗ ਪਿਆ ਉਤੋਂ। ਤੇ ਫਕੀਰ ਨੇ ਆਵਾਜ਼ ਦਿੱਤੀ, ਕਹਿੰਦਾ ਪੁੱਤਰ ਇੱਕ ਕੰਮ ਕਰੀ। ਕਹਿੰਦਾ ਜੀ। ਮੁਰਸ਼ਿਦ ਨੂੰ ਕਹਿੰਦਾ ਦੱਸੋ। ਕਹਿਣ ਲੱਗੇ ਦੇਖ ਪਾਣੀ ਚਿਪਕਦਾ ਪਿਆ, ਰਾਤ ਦਾ ਸਮਾਂ ਤੇ ਚੜ ਉੱਤੇ ਥੋੜਾ ਜਿਹਾ ਪੋਚਾ ਫਿਰ ਲੇਪਣ ਕਰ, ਪਾਣੀ ਰੁਕ ਜਾਏ। ਉਸ ਨਾ ਕਿਤੇ ਚਿਪਿਆ ਜੁੱਲੇ ਚ। ਕਹਿੰਦਾ ਮੈਂ ਇਹ ਵੱਡੀ ਗਲਤੀ ਨਹੀਂ ਕਰਨੀ। ਉਹ ਕਹਿਣ ਲੱਗੇ ਇਹਦੇ ਚ ਕਿਹੜੀ ਗਲਤੀ, ਉੱਤੇ ਚੜ੍ਹ ਕੇ ਤੂੰ ਲੇਪਣ ਹੀ ਕਰਨਾ, ਉੱਤੇ ਲਿੰਬਣਾ ਹੀ ਹੈ, ਥੋੜਾ ਜਿਹਾ ਲੈ ਜਾ ਥੱਲਿਓ ਮਿੱਟੀ ਲਿੰਬਦੀ। ਕਹਿਣ ਲੱਗਾ ਏਡੀ ਵੱਡੀ ਕੁਤਾਹੀ, ਇੰਨੀ ਵੱਡੀ ਗੁਸਤਾਖੀ ਗਲਤੀ ਕਿ ਮੇਰਾ ਮੁਰਸ਼ਦ ਥੱਲੇ ਹੋਵੇ ਤੇ ਮੈਂ ਉੱਤੇ ਚੜਾ। ਕਹਿੰਦਾ ਬਿਲਕੁਲ ਨਹੀਂ, ਮੈਂ ਤੇਰੇ ਹੁਕਮ ਵਿੱਚ ਪਾਬੰਦ ਹਾਂ। ਉਹ ਕਹਿੰਦਾ ਚੰਗਾ ਪੁੱਤਰ, ਫਿਰ ਤੂੰ ਥੱਲੇ ਬਹਿ, ਮੈਂ ਉੱਤੇ ਚੜ੍ਹਨਾ। ਕਹਿੰਦਾ ਇਹ ਤੇ ਸ਼ੋਭ ਦੀ ਗੱਲ ਹੈ ਨਾ, ਵੀ ਚੇਲਾ ਥੱਲੇ ਰਹਿ ਤੇ ਮੁਰਸ਼ਦ ਉੱਤੇ ਜਾਏ। ਉਹ ਵਿਚਾਰਾ ਫਕੀਰ ਬਜ਼ੁਰਗ ਨੂੰ ਰਾਤ ਛੱਤ ਤੇ ਚੜਾਇਆ, ਆਪ ਥੱਲੇ ਬੈਠਾ ਉਹਨੇ ਲੇਪਣ ਕੀਤਾ। ਤੇ ਅਸਲ ਵੀ ਜਿੰਨੇ ਗੱਲ ਕੀ ਮੈਂ ਕਹਿੰਦਾ ਉਹਨੇ ਹਕੀਕਤ ਬਿਆਨ ਕੀਤੀ, ਬੰਦੇ ਦਾ ਅੰਦਰ ਦੱਸਿਆ। ਅਸੀਂ ਉਹਨਾਂ ਹੁਕਮ ਮੰਨਿਆ ਜਿੱਥੇ ਸਾਡਾ ਕੁਝ ਬਚਦਾ ਹੋਵੇ, ਜਿੱਥੇ ਕੁਝ ਪੱਲਿਓ ਕੋਈ ਜਾਂਦਾ ਉੱਥੇ ਹੁਕਮ ਕਿਉਂ ਮੰਨਣਾ। ਉਹਨੇ ਵਿਚਾਰੇ ਨੇ ਰਾਤ ਨੂੰ ਪੋਚਾ ਫੇਰ ਕੇ ਲੇਪਣ ਕਰਕੇ ਥੱਲੇ ਉੱਤਰ ਆਇਆ, ਰਾਤ ਕੱਢੀ। ਸਵੇਰੇ ਕਹਿੰਦਾ ਪੁੱਤਰ ਇੱਕ ਕੰਮ ਕਰ, ਆ ਜੰਗਲ ਵਿੱਚੋਂ ਲੱਕੜਾਂ ਹੀ ਲਾਇਆ, ਦੇਖ ਸੁੱਕੀਆਂ ਕਿਤੇ ਮਿਲ ਜਾਣ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਾਂਗੇ ਤੇ ਬਾਲਣ ਭਿੱਜ ਗਿਆ। ਕਿਤੇ ਸੰਘਣੇ ਝਾੜ ਵੇਖੀ ਜਿੱਥੇ ਲੱਕੜਾਂ ਪਈਆਂ ਹੋਣ। ਕਹਿੰਦਾ ਮੈਂ ਨੀ ਗਲਤੀ ਕਰਨੀ। ਉਹ ਕਹਿੰਦਾ ਕਿਉਂ? ਕਹਿੰਦਾ ਵੀ ਗੁਰੂ ਇੱਥੇ ਬੈਠਾ ਹੋਵੇ ਤੇ ਮੈਂ ਪਿੱਛ ਕਰਕੇ ਜਾਵਾਂ, ਤੁਹਾਡੇ ਵੱਲ ਮੈਂ ਨੀ ਪਿੱਛ ਕਰਨੀ, ਕਿਉਂਕਿ ਅਸੀਂ ਮਰਿਆਦਾ ਆਪਣੇ ਢੰਗ ਨਾਲ ਬਣਾਉਂਦੇ ਹਾਂ ਨਾ। ਜਿੱਥੇ ਸਾਨੂੰ ਸਾਡਾ ਕੁਝ ਬਚਦਾ ਸੀ ਉੱਥੇ ਮਰਿਆਦਾ ਦਿਲਾ ਦਿੰਦੇ ਹਾਂ, ਜਿੱਥੇ ਦੇਖਿਆ ਮੇਰੇ ਪੱਲਿਓ ਕੋਈ ਜਾ ਰਿਹਾ ਸੀ। ਕਹਿੰਦੇ ਜੀ ਕੋਈ ਗੱਲ। ਉਹ ਕਹਿੰਦਾ ਮੇਰੀ ਪਿੱਛ ਤੁਹਾਡੇ ਵੱਲ ਹੋ ਜਾਣੀ, ਮੈਂ ਨੀ ਤੁਹਾਨੂੰ ਛੱਡ ਕੇ ਜਾਣਾ। ਕਹਿੰਦਾ ਚੰਗਾ ਪੁੱਤਰ ਤੂੰ ਬਹੁ, ਮੈਂ ਬਾਲਣ ਲਿਆਉਂਦਾ ਵਾਂ। ਉਹ ਵਿਚਾਰਾ ਬਜ਼ੁਰਗ ਬਾਲਣ ਲੈ ਕੇ ਆਇਆ, ਚੁੱਲ ਬਾਲੀ, ਰੋਟੀਆਂ ਦੋ ਲਾਈਆਂ, ਆਵਾਜ਼ ਦਿੱਤੀ ਪੁੱਤਰ ਜੀ ਪ੍ਰਸ਼ਾਦਾ ਛਕ ਲਓ। ਕਹਿੰਦਾ ਹੁਣ ਮੈਂ ਕੋਈ ਨੀ ਬਚਨ ਮੋੜਨਾ, ਤੀਜਾ ਬਚਨ ਮੋੜਨਾ ਪਾਪ ਹੁੰਦਾ ਹੈ, ਹੁਣ ਮੈਂ ਤੀਜਾ ਤੇਰੇ ਬਚਨ ਨੂੰ ਸੱਤ ਕਰਕੇ ਮੰਨਣਾ। ਤੇ ਆਪਾਂ ਵੀ ਕਰ ਰਹੇ ਹੀ ਹਾਂ ਕਿ ਜਿੱਥੋਂ ਤੱਕ ਦੇਖਿਆ ਵੀ ਸਾਨੂੰ ਸੁੱਖ ਮਿਲ ਗਿਆ, ਉਹ ਗੱਲ ਮੰਨ ਲਈ। ਜੇ ਕਿਤੇ ਕਹਿਣਾ ਵੀ ਅੰਮ੍ਰਿਤ ਛਕ ਲੈ, ਅੰਮ੍ਰਿਤ ਵੇਲੇ ਉੱਠੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਨਿਤਨੇਮ ਕਰੀ, ਸੁਖਮਨੀ ਸਾਹਿਬ ਪੜ੍ਹੀ, ਕਹਿੰਦੇ ਵੀ ਇਹ ਕੰਮ ਕੋਈ ਨਹੀਂ ਹੋਣਾ। ਸਾਹਿਬ ਕਹਿੰਦੇ ਨੇ ਕਿ ਉਹ ਸੇਵਕ ਨਹੀਂ ਜਿਹੜਾ ਸਾਹਮਣੇ ਮੱਥਾ ਵੀ ਟੇਕਦਾ ਤੇ ਜਵਾਬ ਵੀ ਦਿੰਦਾ। ਚੇਤੇ ਰੱਖੋ ਉਹ ਅਸਲ ਵਿੱਚ ਸਵਾਰਥੀ ਹੈ, ਉਹਦੇ ਤੇ ਕਦੀ ਯਕੀਨ ਨਹੀਂ ਹੋ ਸਕਦਾ। ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਦਾ ਅੱਗੋਂ ਜਵਾਬ ਵੀ ਦਿੰਦਾ। ਤੇ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਹਕੀਕਤ ਤੇ ਜੇ ਮੁੰਡੋ ਭੁੱਥਾ ਜਾਏ ਉਹ ਮੁੱਢ ਤੋਂ ਹੀ ਪਟਿਆ ਗਿਆ। ਮਰਜ ਕੀਤੀ ਭੈ ਹੈ ਤੇ ਭਾਵ ਹੈ, ਜੇ ਭਾਵ ਹੈ ਤੇ ਭਲਾ ਨਿਕਲੇਗਾ, ਜਿਹਦੇ ਅੰਦਰ ਪ੍ਰੇਮ ਨਹੀਂ ਉਹ ਕਦੀ ਭਲਾ ਕਹਿ ਨਹੀਂ ਸਕਦਾ, ਕਦੀ ਨਹੀਂ ਉਹ ਕਹੇਗਾ ਮੈਂ ਭਲਾ ਮੰਨਾਂਗਾ। ਖਜੂਰ ਨੂੰ ਪੁੱਛੋ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਆਨੜੀਏ ਮੰਨਣਾ ਕਾਹੇ ਕਰੇ, ਤੇ ਮਹਾਰਾਜ ਕਿਵੇਂ ਉਹਨੂੰ ਖੁਸ਼ ਕਰੀਏ। ਕਹਿਣ ਲੱਗੇ ਭੈਣੇ ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੂ। ਤੇ ਮਹਾਰਾਜ ਅਗਲੀ ਤੋਂ ਕਹਿਣ ਲੱਗੇ ਜੋ ਕਿਛ ਕਰੈ ਸੋ ਭਲਾ ਕਰ ਮੰਨੀਏ। ਭੈ ਭਾਵ ਤੇ ਭਲਾ ਸ਼ਬਦ ਹੋਣਾ ਚਾਹੀਦਾ। ਸਾਹਿਬ ਨੂੰ ਪੁੱਛੋ ਮਹਾਰਾਜ ਸਾਰੇ ਬਾਣੀ ਪੜ੍ਹਦੇ ਨੇ, ਸਾਰੇ ਆ ਕੇ ਕੀਰਤਨ ਸੁਣਦੇ ਨੇ ਤੇ ਸਾਰਿਆਂ ਦਾ ਪ੍ਰਵਾਨ ਹੈ। ਤੇ ਸਾਹਿਬ ਕਹਿੰਦੇ ਨੇ ਭਾਵੇਂ ਕਹਿ ਦਿਓ ਪ੍ਰਵਾਨ ਹੈ, ਪਰ ਚੇਤੇ ਰੱਖਿਓ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ। ਸੱਤ ਸੱਤ ਪ੍ਰੇਮੀ ਕਹਿ ਸਕਦਾ, ਆਮ ਬੰਦਾ ਸੱਤ ਨਹੀਂ ਕਹਿ ਸਕਦਾ। ਕਹਿਣ ਲੱਗੇ ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰਮਾਨੀ, ਪਰ ਜੇ ਮੱਥਾ ਵੀ ਟੇਕਣੇ ਆ, ਪਰਕਰਮਾ ਵੀ ਕਰਨੇ ਆ, ਅੰਮ੍ਰਿਤ ਵੀ ਤੇਰਾ ਛਕਿਆ, ਤੇ ਪਰਤ ਕੇ ਸ਼ੱਕ ਕਰਕੇ ਕਹਿੰਦੀਆਂ ਗੱਲ ਜੀ ਕੋਈ ਨੀ ਬਣੀ, ਤੇਰੀਆਂ ਬਾਣੀਆਂ ਨੀ ਲੱਗਦੀਆਂ, ਨਹੀਂ ਮੁੱਢ ਗਿਆ। ਸਲਾਮ ਜਵਾਬ ਦੋਵੇਂ ਕਰੇ, ਮੁੰਡਾ ਭੁੱਥਾ ਜਾਏ ਤੇ ਮਹਾਰਾਜ ਚਲੋ ਜੇ ਅੱਗੋਂ ਜਵਾਬ ਦਿੱਤਾ ਮੱਥੇ ਦਾ ਤੇ ਕੋਈ ਫਲ ਹੋਵੇਗਾ ਨਾ। ਆਪਾਂ ਕਹਿ ਦਿਆਂਗੇ ਵੀ ਜੇ ਜਵਾਬ ਦਿੱਤਾ ਇੰਨੇ ਦਿਨ ਮੱਥਾ ਟੇਕਿਆ ਇਹਦਾ ਕੋਈ ਫਲ ਹੈ। ਤੇ ਸਾਹਿਬ ਕਹਿਣ ਲੱਗੇ ਨਾਨਕ ਦੋਵੇਂ ਕੂੜੀਆਂ, ਮੱਥਾ ਟੇਕਣਾ ਨੀ ਕੂੜਾ ਹੋ ਜਾਏਗਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹ ਵੀ ਝੂਠ ਹੈ। ਤੇ ਕਿਉਂ ਜੀ? ਕਿਉਂਕਿ ਅਪਰਾਧੀ ਦੂਣਾ ਨੀ ਵੈ, ਪਿੱਛੇ ਪੜ ਕੇ ਆਏ ਆ, ਜੋ ਹੰਤਾ ਮਿਰਗਾਹੇ ਸ਼ੀਸ਼ ਨਵਾਏ ਕਿਆ ਥੀਏ ਜਾਂ ਹਿਰਦੈ ਕਸੁਦੇ ਜਾਹੇ। ਸਾਹਿਬ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਭੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ, ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੀਆਂ। ਤੇ ਗੁਰਮੁਖੋ ਭਲਾ ਕਰਕੇ ਮੰਨਣ ਵਿੱਚ ਬੜਾ ਸੁੱਖ ਹੈ, ਸੱਤ ਬਚਨ ਕਰਕੇ ਮੰਨਣ ਵਿੱਚ ਆਨੰਦ ਹੈ। ਅੱਗੇ ਫਿਰ ਪੌੜੀ ਕਹਿੰਦੇ ਨੇ ਜੇ ਸੱਚਾ ਪ੍ਰੇਮੀ ਬਣਨਾ ਹੀ,
ਸੱਚਾ ਆਸ਼ਕ ਬਣਨੇ ਤੇ ਚੇਤੇ ਰੱਖ ਜਿਤ ਸੇਵਿਆ ਜਿਸ ਨੂੰ ਸਿਮਰਨ ਦੇ ਨਾਲ ਜਿਹਦੀ ਸੇਵਾ ਕਰਨ ਦੇ ਨਾਲ ਸੁੱਖ ਪਾਈਐ ਅੰਦਰ ਦਾ ਸੁੱਖ ਮਿਲਦਾ ਹੈ ਤੇ ਇੰਨਾ ਕੁ ਸੁੱਖ ਹੈ ਨਾ ਅਸਲ ਵਿੱਚ ਗੁਰਮੁਖੋ ਸੁੱਖ ਨਿਦਾਨ ਹੈ ਮੰਜ਼ਲੇ ਮਿਟ ਕੇ ਤੁਰਿਓ ਮੈਂ ਪਿਆਰੇ ਤੇਰੇ ਚਰਨਾਂ ਵੀ ਜੁੜਨਾ ਇਹ ਨਾ ਮਿਟੀਏ ਵੀ ਧੰਨ ਪਦਰਦ ਹੈ ਗੁਰੂ ਇਹ ਮਾਲਕ ਮਿਹਰ ਕਰੇ ਬੜੀ ਮੁਸ਼ਕਲ ਹੈ ਬਿਰਤੀ ਨੂੰ ਪਟਣਾ ਕਿਉਂਕਿ ਕਈ ਜਨਮਾਂ ਦੀ ਸੁਰਤ ਇਹਦੇ ਵਿੱਚ ਚੁੱਭੀ ਇਹਨੂੰ ਸੁਰਤ ਨੂੰ ਪੱਟ ਕੇ ਕਿਤੇ ਕਹੀਏ ਦਾਤਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਕੀ ਚਾਹੀਦਾ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਇੱਕ ਬਿਰਤੀ ਬਣ ਜਾ ਰਾਗ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾ ਰੇ ਜਦੋਂ ਸੇਵੀ ਉਹਨੂੰ ਤੇ ਸੁਖ ਮਿਲਦਾ ਸਿਮਰਨ ਤੋਂ ਬਾਅਦ ਕਿਉਂ ਨੀ ਸੁਖ ਮਿਲੇਗਾ ਪਰ ਉਹਨੂੰ ਮੰਨੀਏ ਤੇ ਤਾਂ ਹੈ ਨਾ ਇੱਕ ਵਾਰੀ ਇੱਕ ਨਿਰਮਲੇ ਮਹਾਂਪੁਰਸ਼ ਉਹਨਾਂ ਕਿਹਾ ਸੁਖਮਨੀ ਸਾਹਿਬ ਵਿਅਰਥ ਕਰੋ ਦੇਖੋ ਕਈ ਵਾਰੀ ਜਿਹੜੇ ਜੁੜਿਆ ਹੁੰਦਾ ਨਾ ਉਹਦੀ ਗੱਲ ਛੋਟੀ ਵੀ ਬੜੀ ਵੱਡੇ ਅਰਥ ਰੱਖਦੀ ਹੈ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਡਾਕਟਰ ਬਲਬੀਰ ਸਿੰਘ ਹੋਰੀ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਨਿਰੁਕਤ ਵਿੱਚ ਕਿ ਇੱਕ ਦਿਨ ਖਲੋਤਿਆਂ ਇਹ ਬਚਨ ਪੁੱਛਿਆ ਵੀ ਕੋਈ ਸਿੱਖ ਐਸਾ ਹੋਵੇ ਘੋੜੇ ਦੀ ਰਕਾਬ ਵਿੱਚ ਮੈਂ ਪੈਰ ਰੱਖਣਾ ਤੇ ਇੰਨੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਸਾਰੇ ਦੇ ਅਰਥ ਕਰਕੇ ਸੁਣਾ ਲੈ ਧਿਆਨ ਦਿਆ ਜੇ ਭਾਈ ਸਾਹਿਬ ਦੇ ਭਰਾ ਨੇ ਭਾਈ ਵੀਰ ਸਿੰਘ ਦੇ ਵੀ ਇਹ ਇੰਨੇ ਸਮੇਂ ਵਿੱਚ ਉਹ ਰਕਾਬ ਵਿੱਚ ਪੈਰ ਰੱਖਦੇ ਆ ਜਿਹੜੀ ਜਨਕ ਨੇ ਗੱਲ ਕਹੀ ਸੀ ਵੀ ਰੱਖਦੇ ਆ ਪੈਰ ਕੋਈ ਗਿਆਨ ਕਰਾ ਦੇ ਉਹਨਾਂ ਕਿਹਾ ਵੀ ਕੋਈ ਅਰਥ ਕਰਕੇ ਸੁਣਾਏ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸੋਚੀ ਪੈ ਗਏ ਵੀ ਇੰਨੀ ਬਾਣੀ ਕਿਹੜਾ ਅਰਥ ਕਰੇਗਾ ਉਹ ਇੱਕ ਸਿੱਖ ਝਾੜੂ ਲਾਉਣ ਵਾਲਾ ਸਾਰਾ ਦਿਨ ਝਾੜੂ ਮਾਰੇ ਭਾਂਡੇ ਧੋਵੇ ਸੰਗਤ ਵਿੱਚ ਬਹਿ ਸਭ ਤੋਂ ਪਿੱਛੇ ਜਾ ਕੇ ਕੀਰਤਨ ਕਥਾ ਸੁਣੇ ਬੋਲੇ ਕਿਸੇ ਨਾਲ ਨਾ ਸਾਰਿਆਂ ਨੀਵੀਂ ਪਾਲੀ ਕਹਿੰਦਾ ਮਹਾਰਾਜ ਇਹ ਨਹੀਂ ਹੋ ਸਕਦਾ ਉਹਨੇ ਹੱਥ ਜੋੜ ਕੇ ਕਿਹਾ ਕਹਿੰਦਾ ਦਾਤਾ ਜੀ ਹੋ ਨਹੀਂ ਸਕਦਾ ਜੇ ਤੁਸੀਂ ਮੇਰੀ ਬੇਨਤੀ ਹੁਕਮ ਕਰੋ ਤੇ ਬੇਨਤੀ ਕਰਾਂ ਕਹਿਣ ਲੱਗੇ ਕਰ ਕਹਿੰਦਾ ਰਕਾਬ ਵਿੱਚ ਪੈਰ ਰੱਖੋ ਹਜ਼ੂਰ ਨੇ ਪੈਰ ਰੱਖਿਆ ਕਹਿੰਦਾ ਸਾਰੇ ਅਰਥੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੀ ਰੱਬ ਇੱਕ ਮਿਲਣਾ ਗੁਰੂ ਦੀ ਕਿਰਪਾ ਨਾਲ ਬਸ ਕਿਰਪਾ ਲੈ ਲੈ ਕੇ ਨਾਮ ਜਪ ਕੇ ਮਿਲ ਜਾ ਕੇ ਸੇਵਾ ਕਰਕੇ ਮਿਲ ਜਾ ਦੂਜੀ ਗੱਲ ਹੀ ਕੋਈ ਨਹੀਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਅਰਥ ਕਰ ਰਿਹਾ ਨਿਰਮਲੇ ਮਹਾਂਪੁਰਸ਼ ਬੈਠੇ ਗੱਲ ਚੱਲੀ ਸੁਖਮਨੀ ਦੇ ਅਰਥ ਸ਼ੁਰੂ ਕਰੀਏ ਉਹ ਸ਼ੁਰੂ ਕੀਤੇ ਉਹਨਾਂ ਜੀ ਪਹਿਲਾਂ ਸ਼ਲੋਕ ਪੜ੍ਹਨ ਤੋਂ ਬਾਅਦ ਜਦੋਂ ਅਸ਼ਟਪਦੀ ਸ਼ੁਰੂ ਹੋਈ ਅਸ਼ਟਪਦੀ ਅਰਥ ਕੀਤੇ ਅੱਠ ਪਦਿਆਂ ਵਾਲੀ ਤੇ ਆਪ ਨੂੰ ਪਤਾ ਵੀ ਹਰ ਪਦੇ ਵਿੱਚ 10-10 ਤੁਕਾਂ ਨੇ ਹਰ ਪਦੇ ਵੀ 10-10 ਤੁਕਾਂ ਨੇ ਇੱਕ ਰਾਉ ਦੀ ਤੁਕ ਨੂੰ ਆਪ ਛੱਡ ਕੇ ਜਦੋਂ ਪਹਿਲੀ ਤੁਕ ਪੜੀ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੂ ਜਿਤ ਸੇਵੇ ਸੁਖ ਪਾਈਐ ਸਿਮਰੋ ਸਿਮਰ ਸਿਮਰ ਸੁਖ ਪਾਵੂ ਕੱਲ ਕਲੇਸ਼ ਤਨ ਮਾਹ ਮਿਟਾਵੂ ਇੱਕ ਮਹਾਂਪੁਰਸ਼ ਬੜਾ ਮਸਤਾਨਾ ਜਾ ਉਹਨੇ ਚਾਦਰ ਰੱਖੀ ਕਹਿੰਦਾ ਚੰਗਾ ਵੀ ਆਪਣੀ ਫਤਿਹ ਆਪਾਂ ਚੱਲੇ ਆ ਉਹ ਕਹਿੰਦੇ ਨੇ ਜੇ ਤੇ ਅਰਥ ਸ਼ੁਰੂ ਹੋਏ ਨੇ ਕਹਿੰਦੇ ਨੇ ਪਹਿਲੇ ਨੂੰ ਕਮਾਨ ਤੁਰਿਆ ਵਾ ਜੇ ਸਿਮਰ ਕੇ ਸੁੱਖ ਮਿਲਿਆ ਤੇ ਅਗਲੇ ਆ ਕੇ ਸੁਣਾਂਗਾ ਸਿਮਰਾਂਗਾ ਤੇ ਸੁੱਖ ਮਿਲਣਾ ਹੈ ਨਾ ਚੱਲਾਂਗੇ ਤੇ ਸੁੱਖ ਮਿਲਣਾ ਭਾਈ ਸਾਹਿਬ ਦੇ ਬਚਨ ਐਵੇਂ ਨੀ ਕਹਿੰਦੇ ਨੇ ਅੱਗ ਅੱਗ ਕਹਿ ਕੇ ਕਦੀ ਨਿੱਘ ਨੀ ਮਿਲਣਾ ਅੱਗ ਤਾਂ ਬਾਲ ਕੇ ਨਿੱਘ ਮਿਲਣਾ ਜਿਤ ਸੇਵੇ ਜਿਹਨੂੰ ਸਿਮਰਨ ਨਾਲ ਤੇ ਗੁਰੂ ਰਾਮਦਾਸ ਨੂੰ ਪੁੱਛੋ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਿਤ ਸੇਵੇ ਸੁਖ ਪਾਈਐ ਰਸਨਾ ਜਪੀਐ ਏਕ ਨਾਮ ਇਹ ਸੁਖ ਆਨੰਦ ਘਣਾ ਆਗੈ ਜੀ ਕਹਿ ਸੰਗ ਕਾਮ ਕੱਟੀਐ ਤੇਰਾ ਅੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਕਹਿਣ ਲੱਗੇ ਪਿਆਰੇ ਚੇਤੇ ਰੱਖੀ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖ ਹੈ ਏਕ ਸੋ ਤੇ ਸੁਖ ਪਾਵੇ ਨੀਤ ਜਿਤ ਸੇਵਿਆ ਸੁਖ ਪਾਈਐ ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਸੁਖ ਚੰਨ ਹੈ ਤੇ ਗੁਰਮੁਖਾ ਚੇਤੇ ਰੱਖੀ ਸੁਖ ਨਾ ਹੀ ਬਹੁਤ ਹੈ ਤਨ ਖਾਟ ਹੈ ਸੁਖ ਨਾ ਹੀ ਪੇਖ ਹੈ ਨਿਤ ਨਾਟ ਹੈ ਸੁਖ ਨਾ ਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਕਹਿਣ ਲੱਗੇ ਪਿਆਰੇ ਸਾਰੇ ਸੁਖ ਜੇ ਲੈਣੇ ਨੀ ਚੋਵਾ ਚੰਦਨ ਅੰਕ ਚੜਾਵੂ ਪਾਠ ਪਟੰਬਰ ਪੈਰ ਹੰਡਾਵੂ ਬਿਨ ਹਰ ਨਾਮ ਕਾਂ ਸੁਖ ਪਾਹੂ ਜਿਤ ਸੇਵਿਆ ਤੇ ਸ਼ਾਇਦ ਆਪ ਜੀ ਨੂੰ ਗਿਆਤ ਹੋਵੇ ਇਹ ਹੀ ਪੌੜੀ ਸੁਣ ਕੇ ਗੁਰੂ ਅੰਗਦ ਸਾਹਿਬ ਸਿੱਖ ਬਣੇ ਸਨ ਭਾਈ ਜੋਧ ਨੇ ਇਹ ਪੌੜੀ ਸੁਣਾਈ ਸੀ ਤੇ ਖਡੂਰ ਤੋਂ ਤੁਰ ਪਏ ਸਨ ਜਿਤ ਸੇਵਿਆ ਜਿਹਨੂੰ ਸਿਮਰਨ ਦੇ ਨਾਲ ਸੁੱਖ ਪਾਈਐ ਤੇ ਗੁਰਮੁਖੋ ਜਿਹਨੂੰ 10 ਮਿੰਟ ਸਿਮਰ ਕੇ ਸੁੱਖ ਮਿਲਦਾ ਹੋਵੇ
سو صاحب صدا سمالیاں نو سما چیتے کریا کر. تے مہاراج کنا چر چیتے کریے گرمکھو سی سما پاوے مت نے ڈھائی گھنٹے تین گھنٹے. دھن گرو گرنتھ صاحب نے تائیں چھوٹا کیا کہندے نے دیکھو گرستی بندیاں لئی ٹھیک ہے کہندے نے ایک کڑی آدھی کڑی آدھی خونتے آدھ بھگتن چیتی گوشتے جو کنو سو لاب. جی گرو نو پوچھو بھی کنا سمریے. حضور نے ایک گل کہی کہن لگے پیارے قدرت کیمنا جانیے بڑا بے پرواہ کر بندے تو بندگی جچر کٹ میں سا جنی دیر تک سا چل دے جپی چل. جت سیویا سکھ پائی ہے سو صاحب سدا سنبھالی ہے. ایک گل ہور چیتے رکھی جت کیتا پائی ہے اپنا. ہوں پتا ہے بھی جیڑا کام میں کرنا مینو میرا کیتا پانا پینا ہے. سا کال بری کیوں کالی ہے تائی صاحب کہندے ایسا کام مولے نہ کیچے جت انت پچھوتا ہی ہے. سا کال بری کو کالی ہے کہ لگے مندا مول نہ کیچے. یہ ارتھ ارد کردے جت کیتا پائی ہے اپنا اپنا کیتا جی پانا ہے. سا کال بری کیوں کالی ہے وہ بری کمائی نہ کری. کہن لگے مندا مول نہ کیچے کسے دا مندا نہ کری کسے دا ماڑا نہ کری. بے لمی نظر نہا لیا ہے تو اے نہ سوچ بھی آج یہ نو مار دیتا میرا دشمن ختم ہو گیا اے دے مرن تو بعد تیرے دشمن ہور بڑے پیدا ہو جانے. لمی نظر نہ دیکھ مندا مول نہ کیچی دے لمی نظر نہ آ لیا ہے جو صاحب نال نہ آ لیا ہے نہ آ لیا ہے در سے پریت نہ ٹوٹے سائیں دے چرنا نہ لو کتے ٹوٹ نہ جائیں. کہن لگے تبیخا پاسا تالی ہے اے ہو جیا پاسا تال ایک ہو جا جیون بنا کہ کدی سائیں دے نالو پریت نہ ٹوٹے تو کیویں نہیں ٹوٹ دی. او بابے رویداس جی نے کتر دیتا ہے کہنے لگے تاں نہیں ٹوٹ دی جے چت سمرن کروں نین اولوکنو سرون بانی سو جس پور رکھوں من سو مدکر کروں چرن کردے تروں رسن امرت رام نام پاکوں. جی کیوں کہنے لگے میری پریت گوبند سیوں جن کٹ ہے میں تو مول مہنگی لئی جی سکے. حضور نے کرپا کی تھی کہن لگے مندا مول نہ کیچی دے لمی نظر نہالی ہے. تے گرمخو رب میر کرے کسے دا مندا چتویے دی نہ کرنا تا دور دی گل نا. جویں سی سننے آ گرو نو چھڈ کے آ ساڈا یور. میں کہنا بندہ کدی اپنے دکھ تو اتنا دکھی نہیں جنا دوجے دے سکھ تو دکھی ہوندا ہے. اپنے دکھ تو کوئی نہیں جے دکھی کٹیا جا سکدا دوجے دا سکھ ہی نہیں برداشت ہوندا. پھر کسے تو کہنے جادو ٹونا کوئی دھاگا کر دے نا وہ نقصان ہو جائے. دھن گرو گرنتھ صاحب کہنے نے نہیں وہ تیرا کتنے بھی پڑا نہیں ہونا. کبیر صاحب نو پوچھو وہ کہندے نے لوک سنتان دی خاطر ٹونے کر کر کے دوجیاں دے بچے مارن والی عورت اگلا جنم سپنی دا ملے گا تے اپنے جمدیاں نو کھائے گی. صاحب دا ایک بچن پڑھنے کبیر ہر کا سمرن چھاڑ کے رات جگاون جائے سرپن ہوئے کہ اوترا جائے اپنے جائے در سے اپنے جمے ہوئے جائے اپنے کھائے. پر گرو کے سکھو جے تو بچنا ہے تے گرو نانک صاحب دے چرن پکڑ لو. بانی نال شبد نال اینا کو اندروں جڑ جو کہ کوئی یہ اثر ہی کوئی نہ کرے کہ اینی سمجھ پی جائے کہ سمر 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 من ماہی انہوں اپنے من وچ اینا کو سمریے. حضور کہندے نے پیارے کچھ لاہے اوپر کالی ہے وہ کال بھی جہد کچھ لاہا ہوئے. ویکو سی کوئی بھی آدمی ہے وہ کوئی کام ایسا نہیں کرتا جہدے بھی چار پیسے نہ بچتے ہو. کام وہ کرنے ہیں بھی جہد چار پیسے لاہے دے مل. حضور کہتے ہیں کہ شریر نال وہ کام کرنا جہد چار پیسے لاہا ملے تے من نال وہ نام دی کار کر جا تیرا آن والا بھی سور جائے. مہاراج وہ لاہا کہڑا ہے کہن لگے پجو گوبند پول مت جاؤ کچھ لاہے اوپر کالی ہے. لاہے والی کال نہ کر پجو کو بند پول مت جاؤ مانس جنم کا اے ہی لاہو کی لاہو. جب لگ جرا روگ نہیں آیا جب لگ کال گرسی نکایا جب لگ بکل بکل پہنی بانی پجلے رے من سارگ پانی کی کریے. جس وکھر کو لین تو آیا رام نام سنتن کر پایا تاج اب مان لے ہوں من مول رام نام ہردے میں تول لاد کھیت سمتا سنگ چال اور تیاگ بکھیا جنجال تن تن کہ سب کوئے مکھ ارجل ہر در گئے. سوئے اے وپار ورلا وپار ہے کیڑا لاہ کھٹیے. حضور تن گرو گرنتھ صاحب کہندے نے جے لاہ کھٹ نہیں ਤੇ ਗੁਰਮੁਖਾ ਵਾਹਿਗੁਰੂ ਜੀ ਦੀ ਭਜਨ ਬੰਦਗੀ ਦਾ ਲਾਹ ਖੱਟੀ, ਸਿਮਰਨ ਦਾ ਲਾਹ ਖੱਟੀ। ਜਿਹਨੇ ਸਿਮਰਨ ਦਾ ਲਾਹ ਖੱਟ ਲਿਆ ਫਿਰ ਉਹੀ ਉਹਨੂੰ ਸਾਹਿਬ ਕਹਿੰਦੇ ਨੇ ਵਣਜ ਕਰੋ ਵਣ ਜਾ ਰਿਹੋ, ਕਿਛ ਲਾਹੇ ਉੱਪਰ ਘੱਲ ਗਏ, ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਓ ਸੰਭਾਲ, ਤੈਸੀ ਵਸ ਵਿਸਾਈ ਹੈ ਜੈਸੀ ਨਿਬਹਿ ਨਾਲ, ਅੱਗੇ ਸ਼ਾਂ ਸੁਜਾਨ ਹੈ, ਲੈਸੀ ਵਸ ਸੰਭਾਲ ਭਾਈ ਰੇ, ਕਿਛ ਲਾਹੇ ਉੱਪਰ ਘਾਲੀਏ ਭਾਈ ਰੇ, ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ, ਸ਼ੋ ਦੇਖੇ ਪਤੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।